ਇੱਕ ਆਖੇ ਆਖੇ ਸ਼ਬਦ ਪਾਖੇ ਇੱਕ ਆਖੇ ਆਖੇ ਸ਼ਬਦ ਪਾਖੇ ਅਰਧ ਉਰਧ ਦਿਨ ਰਾਤੇ ਇੱਕ ਆਖੇ ਆਖੇ ਸ਼ਬਦ ਪਾਖੇ ਅਰਧ
ਅਸੀਂ ਚੱਲਦਾ ਰੱਖਿਆ ਸੀ ਪਿਛਲੀ ਸ਼ਬਦ ਚੌਂਕੀ 'ਚ ਔਰ ਗੁਰੂ ਬਾਬੇ ਨਾਨਕ ਨੂੰ ਹੀ ਸਿਰਫ ਸਾਰੀ ਬਾਣੀ 'ਚ ਗੁਰੂ ਬਾਬਾ ਲਿਖਿਆ ਹੈ ਮਹੱਲਿਆਂ ਨਾ ਬਾਣੀ 'ਚ ਕਿਸੇ ਨੂੰ ਇਹ ਰੈਂਕ ਨਹੀਂ ਮਿਲਿਆ ਸਵਾਏ ਬਾਬੇ ਨਾਨਕ ਤੋਂ ਉਹ ਵੀ ਬਾਬਾ ਨਾਨਕ ਆਪਣੇ ਆਪ ਨਹੀਂ ਉਹਨੇ ਲਿਖਿਆ ਆਪਣੇ ਆਪ ਨੂੰ ਉਹ ਨਾਨਕ ਨੀਚ ਕਹੇ ਵਿਚਾਰ ਉਹ ਆਪਣੇ ਆਪ ਨੂੰ ਉਹਨਾਂ ਨੇ ਬਹੁਤ ਗਰੀਬੀ 'ਚ ਬਾਣੀ ਲਿਖੀ ਲੇਕਿਨ ਬਾਕੀ ਮਹੱਲਿਆਂ ਨਾਲ ਮਾਣ ਜੇ ਦਿੱਤਾ ਜੇ ਕੋਈ ਬਾਬਾ ਕਲਾ ਸਕਦਾ ਹੈ ਤਾਂ ਉਹ ਗੁਰੂ ਬਾਬਾ ਨਾਨਕ ਨੇ ਲਿਖਿਆ ਜੋ ਗੁਰੂ ਬਾਬੇ ਫਿੱਟੇ ਸੋ ਗੁਰੂ ਅੰਗਦ ਫਿੱਟੇ ਕੀਤੇ ਕੁੜਿਆਰੇ ਤੀਜੀ ਪੀੜ੍ਹੀ ਵਿਚਾਰਿਆ ਕੀ ਅਥੇਨਾ ਵਿਚਾਰੇ ਚੌਥੀ ਪੀੜ੍ਹੀ ਜਿਹਨੇ ਨਿੰਦਕ ਦੁਸ਼ਟ ਵਿਚਾਰੇ ਇਹ ਹੈ ਯੁੱਗ ਯੁੱਗ ਪੀੜ੍ਹੀ ਚੱਲੇ ਸਤਿਗੁਰ ਦੀ ਇਹ ਐਸਾ ਉਹਨਾਂ ਨੇ ਲਿਖਿਆ ਵੀ ਗੁਰੂ ਬਾਬਾ ਜਿਹੜਾ ਸੀ ਲੇਕਿਨ ਮਹਾਰਾਜ ਨਾ ਆਪਣੇ ਆਪ ਨੂੰ ਕਦੇ ਨਹੀਂ ਬਾਬਾ ਲਿਖਿਆ ਗਰੀਬ ਬਣ ਕੇ ਇਸ ਕਰਕੇ ਉਹਦਾ ਅਸੀਂ ਸਲੋਕ ਲੈ ਰਹੇ ਹਾਂ ਕਹਿੰਦੇ ਹੈ ਵੀ ਇੱਕੇ ਨੂੰ ਆਖੇ ਕਿਸੇ ਗੁਰੂ ਨੂੰ ਕਿਸੇ ਇਨਸਾਨ ਨੂੰ ਕਿਸੇ ਦੇਵਤੇ ਨੂੰ ਕਿਸੇ ਦੇਵੀ ਨੂੰ ਕਿਸੇ ਦੀ ਆਰਾਧਨਾ ਨਾ ਕਰੇ ਇੱਕ ਅਕਾਲ ਪੁਰਖ ਨੂੰ ਆਖੇ ਔਰ ਆਖ ਆਖ ਕੇ ਸ਼ਬਦ ਨੂੰ ਭਾਖੇ ਭਾਖਣਾ ਪੰਜਾਬੀ ਦੀ ਮੋਟੀ ਜੀ ਬੋਲੀ ਹੈ ਪਿੰਡਾਂ ਥਾਂ ਦੀ ਵੀ ਚੰਗਿਆ ਜਿਹਾ ਕੋਈ ਚੀਜ਼ ਭਾਖੀ ਭਾਖਣਾ ਮੂੰਹ ਦੇ ਨਾਲ ਜੀਭ ਦੇ ਨਾਲ ਨਾਮ ਨੂੰ ਆਖ ਆਖ ਕੇ ਜਪਣ ਨੂੰ ਭਾਖਣਾ ਕਿਹਾ ਹੈ ਤਾਂ ਮਹਾਰਾਜ ਇਹ ਸਲੋਕ ਅਸੀਂ ਪਹਿਲਾਂ ਜਿੱਦਾਂ ਲਿਖਿਆ ਹੈ ਉੱਦਾਂ ਪੜ੍ਹਾਂਗੇ ਔਰ ਦੇਖਿਓ ਕਿੱਡਾ ਮੁਸ਼ਕਲ ਹੈ ਸਮਝ ਨਹੀਂ ਆਵੇਗੀ ਪਹਿਲਾਂ ਜੇ ਬਾਣੀ ਨਾ ਬਾਣੀ ਖੋਲ੍ਹਾਂਗੇ ਤਾਂ ਇਹਦਾ ਪਤਾ ਲੱਗੂ ਨਹੀਂ ਤਾਂ ਇਹਦੇ ਉਲਟੇ ਮਤਲਬ ਹੀ ਲਈ ਜਾਂਦੇ ਹੈ ਜਿੱਥੇ ਆਖ ਨਾ ਜਾਪੀ ਆਖ ਨਹੀਂ ਆ ਉਹ ਨੰਨਾ ਆਖਣ ਦੇ ਨਾਲ ਹੈ ਇਹ ਲੜੀਦਾਰ ਸਰੂਪ 'ਚ ਇਕੱਠਾ ਸੀ ਆ ਜਦੋਂ ਦੇ ਆ ਪਾਤਸ਼ਾਹ ਹੋਇਆ ਬਾਣੀ ਗੁਰੂਆਂ ਨੇ ਸਾਰਾ ਗਿਆਨ ਲੜੀਦਾਰ ਸਰੂਪ 'ਚ ਲਿਖਿਆ ਸਾਰਾ ਉਹਦਾ ਬੜਾ ਭੇਦ ਹੈ ਇਸ ਕਰਕੇ ਪਹਿਲਾਂ ਅਸੀਂ ਉੱਥੇ ਆਖ ਨਾ ਜਾਪੀ ਆਖ ਨਹੀਂ ਉਹ ਵੀ ਆਖਣ ਜਾਪੀ ਆਖ ਵੀ ਆਖ ਆ ਕੇ ਜਪੀ ਤਾਂ ਬਹੁਤ ਗੂੜੇ ਬੈਣ ਨੇ ਕਿਉਂਕਿ ਅੱਗੇ ਲਿਖਦੇ ਹੈ ਇੱਕ ਆਖ ਆਖ
ਸ਼ਬਦ ਪਾਖੇ ਅਰਧ ਉਰਧ ਦਿਨ ਰਾਤੇ ਇੱਕ ਆਖ ਆਖ ਸ਼ਬਦ ਪਾਖੇ ਅਰਧ ਉਰਧ ਦਿਨ ਰਾਤੇ
ਗੁਰੂ ਬਾਬਾ ਨਾਨਕ ਨਾਨਕ ਇੱਥੋਂ ਸ਼ੁਰੂ ਕਰਦਾ, ਆਖਣਾ ਤਾਂ ਔਖਾ ਹੀ ਹੈ ਪਰ ਜੋ ਤੂੰ ਆਖ ਰਿਹਾ ਉਹਨੂੰ ਸੁਣ ਕੰਨਾ ਨਾ, ਉਹ ਸੁਣਨਾ ਹੋਰ ਵੀ ਮੁਸ਼ਕਲ ਹੈ ਜੇ ਤੂੰ ਸੁਣਦਾ ਨਹੀਂ, ਤੇਰਾ ਚਿੱਤ ਕਿਤੇ ਗਏ ਆ, ਤੇਰਾ ਮਨ ਨਹੀਂ ਟਿਕਾ ਚ ਤੂੰ ਯੁੱਗ ਕਹਿਣਾ। ਅਸੀਂ ਹਮੇਸ਼ਾ ਹੀ ਮਿਸਾਲ ਦਿੰਦੇ ਇਸ ਸਲੋਕ ਦੇ ਉੱਤੇ ਵੀ ਬੱਚਾ ਸਕੂਲ ਤੋਂ ਪੜ੍ਹ ਕੇ ਆਉਂਦਾ ਹੈ, ਬਾਪ ਉਹਨੂੰ ਪੁੱਛਦਾ ਹੈ ਉਹ ਇਹ ਕਾਇਦਾ ਖੋਲੋ ਤੂੰ ਆ, ਤੈਨੂੰ ਆਹ ਸਬਕ ਯਾਦ ਆ ਸਾਰਾ, ਉਹਦਾ ਧਿਆਨ ਕਿਸੇ ਹੋਰ ਬੰਨੇ ਹੁੰਦਾ ਬੱਚਾ। ਫਿਰ ਦੁਬਾਰਾ ਬਾਪ ਕਹਿੰਦਾ ਤੂੰ ਮੇਰੀ ਗੱਲ ਨਹੀਂ ਸੁਣਦਾ, ਉਹਦਾ ਫਿਰ ਧਿਆਨ ਹੋਰ ਹੁੰਦਾ, ਕਹਿੰਦਾ ਉਹ ਤੇਰਾ ਧਿਆਨ ਕਿੱਥੇ ਹੈ? ਉਹਦਾ ਧਿਆਨ ਆਪਣੇ ਬਾਪ ਦੇ ਸੁਣਨ 'ਚ ਨਹੀਂ ਹੁੰਦਾ, ਹੋਰ ਬੰਨੇ ਹੁੰਦਾ। ਇਸ ਤਰ੍ਹਾਂ ਜੇ ਅਸੀਂ ਜਪਦੇ ਹਾਂ ਤਾਂ ਉਹਨੂੰ ਸੁਣਦੇ ਨਹੀਂ ਕੰਨਾਂ ਦੇ ਨਾਲ, ਆਹੋ ਹੀ ਸ਼ਬਦ ਸੁਰਤ ਦੀ ਆਰੰਭ ਖੇਲ ਹੈ ਜੋ ਸਾਰੀ ਬਾਣੀ 'ਚ ਹੈ। ਵੀ ਧਿਆਨ ਕਿੱਥੇ ਰੱਖਣਾ ਹੈ? ਧਿਆਨ ਸੁਣਨ 'ਚ ਰੱਖਣਾ ਜੋ ਜਪਦੇ ਹਾਂ। ਇਸ ਕਰਕੇ ਆਖਣਾ ਤਾਂ ਔਖਾ ਹੀ ਹੈ, ਸੁਣਨਾ ਹੋਰ ਵੀ ਔਖਾ ਹੈ। ਆਖਣੇ ਔਖਾ ਸੁਣਨੇ ਔਖਾ। ਅਸੀਂ ਦੱਸ ਦਈਏ ਪੰਨਾ 1239 ਦੇ ਉੱਤੇ 1239, ਔਰ ਅਸੀਂ ਇਹ ਸਾਰੇ ਗਿਆਨ ਦੀ ਰੀੜ੍ਹ ਦੀ ਹੱਡੀ ਬਣਾ ਦਿੱਤੀ ਫੜ ਕੇ ਵੀ ਬਾਬੇ ਨਾਨਕ ਦਾ ਸਲੋਕ ਅਤੇ ਆ ਸਾਫ਼ ਹੀ ਸਾਰੀ ਜੁਗਤੀ ਨਾਮ ਜਪਣ ਦੀ ਦੱਸੀ ਜਾ ਰਿਹਾ ਹੈ। ਇਸ ਕਰਕੇ ਇਹ ਸਲੋਕ ਐਸਾ ਹੈ ਜਿਹਨੂੰ ਉਲਟਾ ਹੀ ਅਰਥਾਂ ਵਾਲੇ ਕਰੀ ਜਾ ਰਹੇ, ਔਰ ਅਸੀਂ ਉਹਨੂੰ ਸਿੱਧਾ ਕੀਤਾ ਵੀ ਆਹ ਤਾਂ ਸਾਰੀ ਚੀਜ਼ ਜਪਣ ਦੇ ਉੱਤੇ, ਸਾਰੀ ਬਾਣੀ ਜਪਣ ਦੇ ਉੱਤੇ ਹੈ, ਅਤੇ ਇੱਥੇ ਕਿੱਦਾਂ ਕਹਿ ਸਕਦੇ ਵੀ ਆਖਣਾ ਤੂੰ ਨਾਮ ਨੂੰ? ਇੱਕ ਬੰਨ ਤੇ ਲਿਖਦੇ ਹੈ ਲੱਖ ਲੱਖ ਗੇੜਾ ਆਖੀਐ ਏਕ ਨਾਮ ਜਗਦੀਸ। ਇਹ ਸਾਡਾ ਬਾਬਾ ਨਾਨਕ ਸਾਹਿਬ ਜੀ ਜੁਗਤ ਦੱਸ ਰਿਹਾ ਨਾਮ ਜਪਣ ਦੀ। ਅਤੇ ਕਹਿੰਦਾ ਆਖਣ ਤਾਂ ਔਖਾ, ਕਿਉਂ ਆਖਣ ਔਖਾ ਸੱਚਾ ਨਾਂ, ਦੁਨੀਆਂ ਦਾ ਸਭ ਤੋਂ ਮੁਸ਼ਕਲ ਕੰਮ ਹੈ ਮੂੰਹ ਨਾਲ ਨਾਮ ਨੂੰ ਆਖਣਾ ਜਪਣਾ ਬੜਾ ਮੁਸ਼ਕਲ ਹੈ। ਭਾਗਣਾ ਹੋਣ ਅਤੇ ਮੂੰਹੋਂ 'ਚੋਂ ਨਿਕਲਦਾ ਨਹੀਂ, ਵੱਡ ਭਾਗੀਆਂ ਵਾਹੋ ਵਾਹੋ ਮੂੰਹੋਂ ਕਢਾਏ। ਇਸ ਕਰਕੇ ਇੱਥੋਂ ਸਲੋਕ ਸ਼ੁਰੂ ਕਰਦੇ ਔਰ ਸਾਰੀਆਂ ਲਾਈਨਾਂ 'ਚ ਸਲੋਕ ਇੰਡੀਪੈਂਡੈਂਟ ਹੁੰਦਾ, ਜਿਹੜਾ ਸ਼ਬਦ ਹੁੰਦਾ ਉਹਦਾ ਰਹਾਓ ਐਕਸਲ ਹੁੰਦਾ ਉਹ ਸ਼ਬਦ ਦਾ, ਪਹੀਏ ਦਾ ਰਹਾਓ 'ਚ ਸਾਰੀ ਵਸਤੂ ਹੁੰਦੀ ਹੈ ਸ਼ਬਦ 'ਚ। ਪੌੜੀ ਜਿਹੜੀ ਹੁੰਦੀ ਹੈ ਜਿੱਦਾਂ ਆਸਾ ਦੀ ਵਾਰ ਦੀਆਂ ਪੌੜੀਆਂ, ਉਹ ਜਿਹੜੀ ਨਿੱਕੀ ਜਿਹੀ ਅਖੀਰਲੀ ਲਾਈਨ ਆ ਉਹ ਪੌੜੀ ਦਾ ਰਹਾਉ ਹੁੰਦਾ, ਉਹਦੇ ਲਈ ਪੌੜੀ ਲਿਖੀ ਹੁੰਦੀ। ਲੇਕਿਨ ਸਲੋਕ ਇੰਡੀਪੈਂਡੈਂਟ ਹੈ, ਸਾਰੀਆਂ ਸਤਰਾਂ 'ਚ ਇਹਦਾ ਭਾਵ ਅਰਥ ਲੇਥੂ ਪੇਥੂ ਹੋਏਗਾ। ਔਰ ਦੇਖਿਓ ਆ ਸਲੋਕ ਬਾਬੇ ਨਾਨਕ ਦਾ ਲੈਣ ਲੱਗੇ ਹਾਂ ਅਸੀਂ। ਆਖਣੇ ਔਖਾ ਸੁਣਨੇ ਔਖਾ, ਆਖਣੇ ਔਖਾ ਸੁਣਨੇ ਔਖਾ। ਪਰ ਤੇਰਾ ਧਿਆਨ ਨਹੀਂ ਪੈਣਾ ਸੁਣਨ 'ਚ ਲੱਗਣਾ, ਪਰ ਤੂੰ ਆਖਣ ਜਾਪੀ ਆ ਕਿੱਦਾਂ ਜਾਪਣਾ, ਆਖ ਆ ਕੇ ਜਪੀ ਚੱਲੀ। ਆਖਣੇ ਔਖਾ ਹੋਰ ਤੇਰਾ ਇਹੋ ਹੀ ਹੈ ਵੀ ਜੋ ਤੂੰ ਇਹੋ ਹੀ ਦਸਮ ਪਾਤਸ਼ਾਹ ਲਿਖਦੇ ਨੇ, ਸੱਚ ਨੂੰ ਕਹਿ ਔਰ ਇੱਕ ਵਾਰੀ ਵੀ ਮਿਸ ਨਾ ਕਰ ਸੁਣਨਾ। ਸੱਚ ਕਹੋ ਸੁਣ ਲਿਓ ਸਭ ਹੈ ਜਿਨ ਪ੍ਰੇਮ ਕੀ ਉਹ ਤਿੰਨ ਹੀ ਪਾਏ, ਔਰ ਪ੍ਰੇਮ ਨਾ ਜਪ। ਦਸਮ ਪਾਤਸ਼ਾਹ ਵਿਧੀ ਦੇ ਰਿਹਾ ਆਪਣੇ ਸੋਈਆਂ 'ਚ, ਸੱਚ ਕਹੋ ਸੱਚ ਦੇ ਚਿੱਚੇ ਨੂੰ ਔਂਕੜ ਹੈ, ਕਹੋ ਦੇ ਹਾਏ ਨੂੰ ਔਂਕੜ ਹੈ, ਜਿੱਥੇ ਕਹੋ ਨਾਨਕ ਹਰ ਭਜ ਬਣਾ। ਇਸ ਕਰਕੇ ਸੱਚ ਕਹੋ ਸੁਣ ਲਿਓ ਸਭ ਹੈ ਜਿਨ ਪ੍ਰੇਮ ਕੀ ਉਹ ਤਿੰਨ ਹੀ ਪਾਇਓ। ਸੱਚ ਨੂੰ ਕਹਿਣਾ ਕਿ ਸ਼ਬਦ ਨੂੰ ਕਹਿ, ਔਰ ਇਹਨਾਂ ਨਾ ਪੁਰਾਤਨ ਸੁੰਦਰ ਗੁਟਕਿਆਂ 'ਚ ਅਸੀਂ ਕਈ ਵਾਰੀ ਵਾਰਨਿੰਗ ਦਿੱਤੀ ਹੈ ਸਿੱਖਾਂ ਦੀ ਹੱਡ ਸ਼੍ਰੋਮਣੀ ਕਮੇਟੀ ਨੂੰ ਵੀ, ਦੁਨੀਆਂ ਨੂੰ ਵੀ, ਉਹ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਬਾਣੀ ਗੁਟਕਿਆਂ 'ਚ ਬਦਲੀ ਜਾ ਰਹੇ ਨੇ। ਪੁਰਾਣੇ ਸੁੰਦਰ ਗੁਟਕਿਆਂ 'ਚ ਸਾਚ ਦੇ ਚਿੱਚੇ ਨੂੰ ਔਂਕੜ, ਕਹੋ ਦੇ ਹਾਏ ਨੂੰ ਔਂਕੜ, ਹੁਣ ਇਹਨਾਂ ਨੇ ਆਪਣਾ ਹੀ ਬਣਾ ਲਿਆ। ਸਾਚ ਕਹੂੰ ਉੱਤੇ ਕਨੌੜਾ ਪਾ ਕੇ ਬਿੰਦੀ ਪਾ ਦਿੱਤੀ ਵੀ ਮੈਂ ਬਾਂਹ ਖੜੀ ਕਰਕੇ ਸੱਚ ਕਹਿਣਾ। ਇਹ ਸਭ ਤੋਂ ਜ਼ਿਆਦਾ ਪਹਿਲਾਂ ਪ੍ਰੀਤ ਲੜੀ ਦੇ ਗੁਰਬਖਸ਼ ਸਿੰਘ ਨੇ ਸ਼ੁਰੂ ਕੀਤੀ। ਉਹ ਕਹਿੰਦੇ ਦਸਮ ਪਾਤਸ਼ਾਹ ਵੀ ਕਹਿੰਦਾ ਜਿਨ ਪ੍ਰੇਮ ਕੀ ਉਹ ਤਿੰਨ ਹੀ ਪ੍ਰਭ ਪਾਇਓ। ਇਹ ਮੈਂ ਸਿੱਖਣਾ ਕਿਹਾ ਲਾਹੌਰ ਸੀ, ਅਰ ਐਸੀਆਂ ਵਿਗਾੜ ਪਿਆ ਹੈ ਸਾਡੀ ਬਾਣੀ ਅਸੀਂ ਪੁਰਾਤਨ ਸਾਰੇ ਸੁੰਦਰ ਗੁਟਕੇ ਦੇਖੇ ਕੱਢ ਕੇ ਉਹਦੀ ਸਾਚ ਦੇ ਚਿੱਚੇ ਨੂੰ ਔਂਕੜ ਹੈ, ਔਰ ਕਹੋ ਹੈ ਜਿੱਦਾਂ ਕਹੋ ਨਾਨਕ ਹਰ ਭਜ ਮਨਾ ਆਹੇ ਨੂੰ ਔਂਕੜ ਹੈ। ਲੇਕਿਨ ਇਹਨਾਂ ਦੇ ਹੁਣ ਦੇ ਸੁੰਦਰ ਦੇ ਗੁਟਕੇ ਦੇਖ ਲਓ, ਸ਼੍ਰੋਮਣੀ ਕਮੇਟੀ ਦੇ ਵੀ ਛਪੇ ਸਾਰੇ, ਅਸੀਂ ਕਈ ਸਾਲਾਂ ਤੋਂ ਰੌਲਾ ਪਾ ਰਹੇ ਹਾਂ ਪਰ ਉਹਨਾਂ ਦਾ ਤੇ ਸਮਿਸ ਨਹੀਂ ਹੁੰਦੇ। ਅਸੀਂ ਕਹਿੰਦੇ ਠੀਕ ਹੈ ਘਰ ਹੋ ਗਿਆ ਜੋ ਕੁਛ ਹੋ ਗਿਆ, ਲੇਕਿਨ ਦਸਮ ਪਾਤਸ਼ਾਹ ਦੀ ਬਾਣੀ ਜਿਹੜੀ ਉਹ ਬਦਲੋ ਤੇ ਨਾ। ਔਰ ਜੋ ਹੀ ਹੈ ਜੋ ਬਾਣੀ 'ਚ ਹੈ ਨਾਮ ਦਾ ਕਹਿਣਾ, ਸਾਚ ਕਹੋ ਚਿੱਚੇ ਨੂੰ ਔਂਕੜ ਹਾਹੇ ਨੂੰ ਔਂਕ, ਸੁਣ ਲਿਓ ਸਭੈ ਆਹ ਜਿਹੜਾ ਹੁਣ ਇਹ ਸਲੋਕ 'ਚ ਆਏਗਾ ਤਰੀਕਾ, ਹਰ ਇੱਕ ਵਾਰੀ ਵੀ ਮਿਸ ਨਾ ਕਰ। ਦਸਮ ਪਾਤਸ਼ਾਹ ਕਹਿੰਦਾ ਕਹਿੰਦਾ ਕਹਾਂ ਪਿਓ ਜੋ ਦੋ ਲੋਚਨ ਮੂੰਹ ਦੇ ਕੇ ਬੈਠ ਰਹੇ ਹੋ, ਬਕ ਧਿਆਨ ਲਗਾਇਓ। ਕਹਿੰਦਾ ਬਗਲੇ ਆਗੂ ਤੂੰ ਧਿਆਨ ਲਾ ਕੇ ਬੋਲਦਾ, ਨਾਮ ਨੂੰ ਹੈ ਨਹੀਂ ਔਰ ਤੂੰ ਸਮਾਧੀਆਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ। ਦਸਮ ਪਾਤਸ਼ਾਹ ਦਾ ਸਵਈਆ ਹੈ, ਸਾਚ ਕਹੋ ਸੁਣ ਲਿਓ ਹੈ, ਕਹੋ ਜੋ ਦੋ ਲੋਚਨ ਮੂੰਦ ਕੇ ਅੱਖਾਂ ਬੰਦ ਕਰਕੇ ਤੂੰ ਬਗਲੇ ਵਾਂਗੂ ਬੈਠ ਗਿਆ ਸਮਾਧੀ ਲਾ ਕੇ, ਦਸਮ ਪਾਤਸ਼ਾਹ ਕਹਿ ਰਹੇ ਨੇ। ਪੁਰਾਤਨ ਸਿੰਘ ਝੱਲਾਂ 'ਚ ਗੱਜ ਗੱਜ ਕੇ ਜਪਦੇ ਸੀ ਨਾਮ ਨੂੰ, ਕਹਿੰਦੀ ਸੀ ਸਾਨੂੰ ਦੇਖਿਆ ਹੀ ਇਹ ਮਿਲਦੀ ਹੈ ਬੁਲਾ ਬੁਲਾ ਕੇ, ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ, ਸਾਨੂੰ ਬੁਲਾ ਬੁਲਾ ਕੇ ਨਾਮ ਜਪਾਇਆ ਜਾਂਦਾ। ਇਸ ਕਰਕੇ ਕਹਾਂ ਪਿਓ ਜੋ ਦੋ ਲੋਚਨ ਮੂੰਦ ਕੇ ਬੈਠ ਰਹੇ ਹੋ, ਬਕ ਧਿਆਨ ਲਗਾਇਓ। ਕਹਿੰਦੇ ਤੈਨੂੰ ਨਹਾਉਣ ਦਾ ਸਬਰ ਨਹੀਂ ਨਾ ਆਉਂਦਾ, ਜਾਂ ਸੱਤਾਂ ਸਮੁੰਦਰਾਂ 'ਚ ਨਹਾਇਆ ਇਨਕਲੂਡਿੰਗ ਪੈਸੀਫਿਕ ਓਸ਼ਨ, ਕਹਿੰਦੇ ਜਿੰਨੇ ਮਰਜ਼ੀ ਸੱਤ ਸਮੁੰਦਰਾਂ 'ਚ ਨਹਾਇਆ ਤੇਰਾ ਹਾਲੀ ਤੱਕ ਚਾਹ ਨਹਾਉਣ ਦਾ ਨਹੀਂ ਲੱਥਾ। ਕਹਿੰਦਾ ਤੂੰ ਆਹ ਵੀ ਲੋਕ ਗਵਾ ਲਿਆ ਅਤੇ ਅਗਲਾ ਵੀ ਗਵਾ ਲਿਆ। ਦਸਮ ਪਾਤਸ਼ਾਹ ਦੀ ਕਲਮ ਹੈ, ਜਿਹੜੇ ਬੜੇ ਬੜੇ ਦਸਮ ਪਾਤਸ਼ਾਹ ਦੇ ਆਸ਼ਕ ਬਣੀ ਫਿਰਦੇ, ਰਹਿਤ ਮਰਿਆਦਾ ਧਿਆਨ ਨਾ ਬਣਾਓ। ਮਹਾਰਾਜ ਕਹਿ ਰਹੇ ਆ ਵੀ ਜਾਂ ਸੱਤਾਂ ਸਮੁੰਦਰਾਂ 'ਚ ਨਹਾਇਆ ਦਸਮ ਪਾਤਸ਼ਾਹ ਪੁਰਾਤਨ ਸਿੰਘ ਨਹੀਂ ਸੀ, ਇਹ ਬ੍ਰਾਹਮਣਵਾਦ ਹੈ। ਸਾਚ ਕਹੋ ਔਰ ਕਹਾਂ ਪਿਓ ਜੋ ਦੋ ਲੋਚਨ ਮੂੰਦ ਕੇ ਬੈਠ ਰਹੇ ਹੋ, ਵਕਤ ਧਿਆਨ ਲਗਾਇਓ, ਨਾਥ ਫਰੀ ਵਾਲੀਏ ਸਾਤ ਸਮੁੰਦਰਨ, ਲੋਕ ਗਿਓ ਪਰ ਲੋਕ ਗੁਆਇਓ। ਉਸ ਆ ਰੋਜ਼ ਸਵਈਏ ਪੜ੍ਹਨ ਦਾ ਕੀ ਫਾਇਦਾ ਜੇ ਉਹਨੂੰ ਵਿਚਾਰ ਕੇ ਉਹਦੇ ਮੁਤਾਬਕ ਕੰਮ ਨਾ ਕੀਤਾ ਜਾਏ, ਸਾਰੀ ਕੌਮ ਉਲਟੇ ਬੰਨੇ ਲੱਗੀ। ਕਹਾਂ ਪਿਓ ਜੋ ਦੋ ਲੋਚਨ ਮੂੰਦ ਕੇ ਬੈਠ ਰਹੇ ਹੋ, ਵਕਤ ਧਿਆਨ ਲਗਾਇਓ, ਨਾਥ ਫਰੀ ਵਾਲੀਏ ਸਾਤ ਸਮੁੰਦਰਨ, ਲੋਕ ਗਿਓ ਪਰ ਲੋਕ ਗਿਆ। ਫਿਰ ਜ਼ਹਿਰੀ ਬੰਦਿਆਂ ਨਾਲ ਬੈਠ ਕੇ ਤੂੰ ਉਂਗਲਾਂ ਮਾਰ ਮਾਰ ਕੇ ਕਰਦਾ, ਆਹ ਗੁਰਮਤ ਆ, ਆਹ ਗੁਰਮਤ ਨਹੀਂ ਆ, ਆਹ ਸਿੱਖੀ ਆਹ ਸਿੱਖੀ। ਕਹਿੰਦਾ ਇੱਦਾਂ ਬ੍ਰਾਹਮਣ ਕਰਦੇ ਸੀ ਝਗੜੇ। ਕਹਾਂ ਪਿਓ ਜੋ ਦੋ ਲੋਚਨ ਮੂੰਦ ਕੇ ਬੈਠ ਰਹੇ ਹੋ, ਵਕਤ ਧਿਆਨ ਲਗਾਇਓ, ਨਾਥ ਫਰੀ ਵਾਲੀਏ ਸਾਤ ਸਮੁੰਦਰਨ, ਲੋਕ ਗਿਓ ਪਰ ਲੋਕ ਗੁਆਇਓ। ਬਾਸ ਕੀ ਉਹ ਵਿਖੇ ਨੂੰ ਸੋ ਬੈਠ ਕੇ, ਜ਼ਹਿਰੀ ਬੰਦਿਆਂ ਨਾਲ ਤੂੰ ਬੈਠਦਾ ਬਹਿਸਾਂ ਕਰਦਾ, ਬਾਸ ਕੀ ਉਹ ਵਿਖਣ ਸੋ ਬੈਠ ਕੇ ਐਸੇ ਹੀ ਐਸ ਵੀ ਇੱਦਾਂ ਵਾ ਗੁਰਮਤ, ਆਹ ਗੁਰਮਤ ਹੈ, ਐਸੇ ਹੀ ਐਸ ਬਹਿਸ ਬਤਾਇਓ। ਸਾਚ ਕਹੋ ਸੱਚ ਨੂੰ ਕਹਿ, ਸਾਚ ਕਹੋ ਸੁਣ ਲਿਓ ਸਭੈ ਜਿਨ ਪ੍ਰੇਮ ਕੀ ਹੋ ਤਿੰਨ ਹੀ ਪ੍ਰਭਾ। ਆਹ ਵੈ ਸਵਈਆ ਜਿਹਦਾ ਰੋਜ਼ ਅਸੀਂ ਪਾਠ ਕਰਦੇ। ਇਸ ਕਰਕੇ ਉਹਦੇ 'ਚ ਵੀ ਸਾਚ ਸੱਚ ਨੂੰ ਕਹਿਣਾ ਹੈ ਔਰ ਉਹਨੂੰ ਸੁਣਨਾ ਹੈ ਨਾਲ, ਇਹ ਬੜਾ ਮੁਸ਼ਕਿਲ ਕੰਮ ਹੈ। ਆਖਣ
ਔਖਾ ਸੁਣਨਾ ਔਖਾ, ਆਖਣੇ ਔਖਾ ਸੁਣਨੇ ਔਖਾ,
ਪਰ ਤੂੰ ਆਖਣ ਜਾਪੀ ਆਖ 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 ਕੇ ਜਪੀ ਚਲੀ।
ਆਖਣੇ ਜਾਪੀ
ਆਖਣ
ਆਖਣ ਜਾਪੀ,
ਅੱਗੇ ਸਿੱਧਾ ਹੀ ਕਰ ਦਿੱਤਾ ਇੱਕ
ਆਖੇ ਸ਼ਬਦ ਪਾਖੇ ਅਰਧੇ ਉਰਦ ਦਿਨ ਰਾਤੇ।
ਆਵੇ ਆਟੋਬਾਇਓਗ੍ਰਾਫੀ ਗੁਰੂ ਨਾਨਕ ਦੀ, ਆਵੇ ਜਨਮ ਸਾਖੀ, ਆਵਦੀਆਂ ਉਦਾਸੀਆਂ ਸੀ, ਆਪ ਘਰ 'ਚ ਰਹਿ ਕੇ ਬੱਚਿਆਂ ਸਾਰਾ ਬੈਠ ਕੇ ਸਿੱਖੀ, ਇੱਕੇ ਨੂੰ ਆਖਦਾ ਸੀ ਦਿਨ ਰਾਤ ਮਹਾਰਾਜ
ਇੱਕੇ ਆਖੇ।
ਆਹੋ ਬਾਬੇ ਲਹਿਣੇ ਨੂੰ ਸਮਝ ਆਇਆ ਸੀ ਉਹ ਮੁਸਲਮਾਨ ਲਿਖਾਰੀ ਸੱਤਾ ਜੀ ਅਤੇ ਬਲਵੰਡਾ ਜੀ ਉਹਦੇ ਬਾਬ 'ਤੇ ਲਿਖਦੇ ਵੀ ਜਿਹੜਾ ਸੱਚ, ਹੁਣ ਸੱਚ ਆ ਰਿਹਾ ਗੁਰਮੰਤਰ, ਸਾਚ ਕਹੋ ਸੁਣ ਲਿਓ ਸਭੈ। ਉਹ ਜੋ ਬਾਬੇ ਨੇ ਸੱਚ ਕਹਿਤਾ ਸੀ ਉਹ ਮੁਸਲਮਾਨ ਲਿਖਾਰੀ ਲਿਖਦੇ ਵਾਰ 'ਚ,
ਸੱਚ ਜੈ ਗੁਰੇ ਫੁਰਮਾਇਆ, ਸੱਚ ਜੈ ਗੁਰੇ ਫੁਰਮਾਇਆ,
ਕਿਉਂ
ਇਹ ਤੂੰ ਬੋਲੋ ਹਟੀਏ।
ਮੁਸਲਮਾਨ ਲਿਖਾਰੀ ਲਿਖਦੇ ਜਿਹਨਾਂ ਨੇ ਅਸਲ ਬਾਬੇ ਨੂੰ ਸਮਝਿਆ ਸੀ, ਕਹਿੰਦੇ ਲੈਣਾ ਕਹਿਣਾ ਨਹੀਂ ਸੀ ਹਟਦਾ, ਬਾਰ ਬਾਰ ਉਹ ਫਿਰ ਆ ਜਾਂਦਾ ਸੀ ਬਾਬਾ ਮੈਨੂੰ ਇਹ 'ਚ ਸਵਾਦ ਤਾਂ ਆਉਂਦਾ ਨਹੀਂ ਆ। ਕਹਿੰਦਾ ਮੇਰੀ ਪੋਥੀ ਸਮਝ ਆਉਣ ਲੱਗ ਪਊ, ਬਾਣੀ ਦਾ ਤਾਂ ਉਹ ਚਿਮੜ ਪਿਆ ਪੋਥੀ ਨਾਲ। ਕਹਿੰਦਾ ਇਹ ਨਾਮ ਜਪਣਾ ਪਰਮੇਸ਼ੁਰ 'ਚ ਐਸੀ ਕਲਾ, ਤੈਨੂੰ ਬਾਣੀ ਸਮਝ ਆ ਜਾਊਗੀ। ਔਰ ਬਾਕੀ ਉਹ ਫਿਰ ਪੋਥੀ ਲੈ ਗਿਆ, ਉਸ ਕੀ ਸੀ ਸੱਚ ਜੇ ਗੁਰੇ ਫਰਮਾਇਆ, ਉਹ ਬੋਲ ਬੋਲ ਕੇ ਨਾਮ ਜਪਦਾ ਸੀ, ਕਿਉਂ ਇਹਨੂੰ ਬੋਲੋ ਹਟੀਏ, ਕਰੇ ਜੇ ਗੁਰ ਫਰਮਾਇਆ ਸਿੱਲ ਜੋਗ ਅਲੂਣੀ ਝਟਕੀ। ਪਹਿਲਾਂ ਨਾਮ ਜਪਣ 'ਚ ਤੈਨੂੰ ਸਵਾਦ ਨਹੀਂ ਆਉਣਾ, ਉਹ ਬਾਬੇ ਨੂੰ ਪੁੱਛਦਾ ਹੋਣਾ ਵੀ ਬਾਬਾ ਖੁਰਲੀ 'ਚ ਬੌਲਦਾਂ ਜਿਹੜੇ ਪੱਠੇ ਨਾ ਖਾਣ ਉਹਨਾਂ ਨੂੰ ਕਿਵੜੇ ਦੀ ਆ ਵੱਡੀ ਲੂਣ ਦੀ ਸਿਲ ਖੁਰਲੀ 'ਚ ਸੁੱਟ ਸੁੱਟਦੇ ਆ ਵੀ ਇਹ ਪੱਠੇ ਜ਼ਿਆਦਾ ਖਾਣ, ਹਾਜ਼ਮਾ ਉਹ ਚੱਟਦੇ, ਉਹ 'ਚ ਤਾਂ ਲੂਣ ਦਾ ਸਵਾਦ ਹੁੰਦਾ, ਤੂੰ ਤਾਂ ਮੈਨੂੰ ਉਹ ਲੂਣੀ ਸਿਲ ਅੱਗੇ ਸੁੱਟ ਦਿੱਤੀ, ਇਹਦੇ ਸਵਾਦ ਕਹਿੰਦਾ ਤੂੰ ਬਸ ਭੁੱਲੀ ਚੱਲ, ਜੱਪੀ ਚੱਲ, ਜੱਪੀ ਚੱਲ, ਹਾਰ ਕੇ ਅਸੀਂ ਜੋਤ ਲੈ ਗਿਆ ਖਿੱਚ ਕੇ, ਉਹ ਕੀ ਕਰਦਾ ਸੀ ਸੱਚ ਜੈ ਗੁਰੇ ਫੁਰਮਾਇਆ,
ਸੱਚ ਜੈ ਗੁਰੇ ਫੁਰਮਾਇਆ।
ਇੱਥੇ ਵਾਹਿਗੁਰੂ ਦਸਮ ਪਾਤਸ਼ਾਹ ਦੀ ਬਾਣੀ ਸੱਚ ਨੂੰ ਕਹੇ ਤਾਂ ਸੱਚ ਕਹੂੰ, ਸੁਣ ਰਿਹਾ ਸਭੇ ਵੀ ਪ੍ਰੇਮ ਕਰੋ ਆਪ 'ਚ ਸਾਰੇ, ਸੁਣੋ ਉੱਤੇ ਐਨ ਕਨੌੜਾ ਪਾਇਆ ਬਿੰਦੀ ਪਾਈ, ਜਾ ਕੇ ਦੇਖ ਲਓ ਬਾਣੀ ਵਿਗਾੜੀ ਜਾ ਰਹੀ ਦਸਮ ਪਾਤਸ਼ਾਹ ਦੀ।
ਸੱਚ ਜੈ ਗੁਰੇ ਫੁਰਮਾਇਆ, ਸੱਚ ਜੈ ਗੁਰੇ ਫੁਰਮਾਇਆ,
ਕਿਉਂ
ਏ ਤੂੰ ਬੋਲੋ ਹਟੀਏ,
ਟਿਕਿਆ
ਆਖੇ ਸ਼ਬਦ ਪਾਖੇ ਅਰਦੇ ਤੁਰਤ ਦੇਣ,
ਚਾਹ 1430 ਸਫ਼ੇ ਦੇ ਜਿਹੜੇ ਸ਼ਬਦ ਆ ਉਹ ਤੁਸੀਂ ਇੱਥੇ ਫਿੱਟ ਕਰ ਸਕਦੇ ਹੋ, ਵੀ ਉਹ ਦਿਨ ਰਾਤ ਉਹ ਸਵਾਸਾਂ ਨੇ ਜਪ ਸਕਦੇ ਹਾਂ ਸਾਰੇ ਸ਼ਬਦ। ਆਹੋ ਹੀ ਅਸੀਂ ਹਾਰਡ ਐਂਡ ਫਾਸਟ ਲਾਈਨ ਕੱਢੀ ਜਾ ਰਹੇ ਹਾਂ। ਸਾਨੂੰ ਸ਼ੁਕਰ ਹੈ ਸ਼ਿਕਾਗੋ ਦੀ ਸੰਗਤ ਨੇ ਸਾਨੂੰ ਮੈਸੇਜ ਭੇਜਿਆ ਜੀ ਸ਼ਬਦ ਦੱਸੋ, ਆਖਣ ਵਾਲਾ ਕਿਹੜਾ, ਗਿਆਨ ਦੇਣ ਵਾਲਾ ਕਿਹੜਾ, ਅਸੀਂ ਕਹਿੰਦੇ ਸਾਡੇ ਪਾ ਖੁੱਲ੍ਹ ਗਏ, ਉਹ ਸ਼ਬਦ ਲੱਭੇ, ਐਸਾ ਸੁਨਹਿਰੀ ਅਸੂਲ ਮਿਲਿਆ ਵੀ ਇੱਕ ਸ਼ਬਦ ਗਿਆਨ ਦਾ ਹੈਗਾ, ਇੱਕ ਜਪਣ ਵਾਲਾ। ਸਾਡੇ ਨੂੰ ਕਿਸੇ ਸਾਰੀ ਸਿੱਖੀ 'ਚ ਪਤਾ ਨਹੀਂ ਹੈ, ਉਹ ਜੀ ਸਾਰੇ ਸ਼ਬਦ ਹੀ ਹੈ, ਇਹ ਸਾਰੇ ਸਾਰਾ ਭਜਨ ਹੀ ਹੈ, ਸਭ ਕੁਛ ਹੈ। ਉਹ ਭਾਈ ਸਾਰੇ ਸ਼ਬਦ ਤੁਸੀਂ ਅਰਧਾ ਉਰਦੀ ਅਭਿਆਸ ਨਾਲ ਨਹੀਂ ਜਪ ਸਕਦੇ, ਅਰਧਾ ਉਰਦੀ ਸਾਸ ਗਰਾਸਨਾ ਇਹ ਸਾਰਾ ਅਭਿਆਸ ਨਹੀਂ ਸ਼ਬਦ ਬਾਕੀ ਜਪ ਸਕਦੇ। ਤੁਹਾਨੂੰ ਮੰਨਣਾ ਪਊਗਾ ਵੀ ਇੱਕ ਸ਼ਬਦ ਗਿਆਨ ਦੇਣ ਵਾਲਾ ਹੈ ਔਰ ਇੱਕ ਜਪਣ ਵਾਲਾ ਹੈ। ਉਹ ਅਸੀਂ ਬਾਬਾ ਨਾਨਕ ਕਹਿੰਦਾ ਇੱਕ ਆ ਜਿਹੜਾ ਸ਼ਬਦ ਹੈ ਜਿਹੜਾ ਜਿਹਦੇ ਨਾਲ ਦੁਨੀਆ ਬਣਾ ਸਿੱਟਦਾ, ਉਤਪਤੇ ਪਰਲੋ ਸਭ 'ਤੇ ਹੋਵੇ, ਸਭ ਦੇ ਹੀ ਜਦੋਂ ਇਹ ਸ਼ਬਦ ਤਾਂ ਹੈ ਕਲਯੁੱਗ 'ਚ, ਪਹਿਲੇ ਯੁੱਗਾਂ 'ਚ ਕਿਹੜੇ ਸ਼ਬਦ ਨਾਲ ਤਰਦੇ ਸੀ, ਗਿਆਨ ਵਾਲੇ ਸ਼ਬਦ ਨਾ। ਉੱਥੇ ਰਾਮ ਜਪੋ ਜੀ ਐਸੇ ਐਸੇ ਧਰੂਪ ਪ੍ਰਹਲਾਦੇ ਜਪਿਓ ਹਰ ਜੈਸੇ, ਸਾਰਿਆਂ ਨੇ ਨਾਮ ਜਪਿਆ, ਬਾਣੀ 'ਚ ਹੁਣ ਆਈ ਹੈ। ਮਹੱਲੇ ਪਹਿਲੇ ਵੇਲੇ ਵੀ ਪੋਥੀ ਉਹਨਾਂ ਕੋਲ ਹੁੰਦੀ ਸੀ, ਉਹ 'ਤੇ ਹਵਾ ਨਹੀਂ ਸੀ ਲੱਗਣ ਦਿੰਦੇ ਪੋਥੀ ਨੂੰ, ਗਿਆਨ ਦਾ ਪਤਾ ਨਹੀਂ ਸੀ, ਔਰ ਸਾਰੇ ਸਿੱਖ ਨਾਮ ਜਪਦੇ ਸੀ। ਪਿਛਲੇ ਯੁੱਗਾਂ ਯੁੱਗਾਂ ਤੋਂ ਇਹ ਭਗਤੀ ਕੀ ਹੈ, ਅਸੀਂ ਗਾਂ ਭਗਤੀ ਦਾ ਪ੍ਰਕਰਨ ਲਿਆ ਰਿਹਾ ਹਾਂ, ਔਰ ਉਹਦਾ ਅਸੀਂ ਲੜੀ ਕੀ ਰੱਖੀ ਹੈ, ਯੁੱਗ ਯੁੱਗ ਭਗਤੀ ਆਖ ਵਖਾਣੀ,
ਯੁੱਗ ਯੁੱਗ ਭਗਤੀ ਆਖ ਵਖਾਣੀ,
ਆਖ ਆਖੇ ਭਗਤੀ ਹੈ ਸਾਡੀ, ਹੋਰ ਕੋਈ ਭਗਤੀ ਨਹੀਂ ਹੈ ਸਾਡੀ, ਉਹ ਕੀ ਹੈ, ਇੱਕ ਆਖ ਆਖ
ਸ਼ਬਦ ਆਖੇ ਅਰਧ ਦੇਣੇ ਰਾਤੇ।
ਜਾਓ ਸਾਰੇ ਸ਼ਬਦ ਤੁਸੀਂ ਭਾ ਕੇ ਦੱਸ ਦਿਓ, ਅਰਧ ਉਰਧ ਨਾ, ਜਿੰਨੇ ਸ਼ਬਦ ਆ ਸਾਰੇ ਉਹ ਭਾਈ ਉਹ ਅਸੀਂ ਲੌਜਿਕ ਦੇ ਰਹੇ ਹਾਂ, ਉਹ ਗਿਆਨ ਦੇਣਗੇ ਤੁਹਾਨੂੰ, ਕੀ ਗਿਆਨ ਆ ਸ਼ਬਦਾਂ ਦੇ ਵਿੱਚੋਂ ਗਿਆਨ ਲੈ ਰਹੇ ਵੀ ਇੱਦਾਂ ਅਰਧ ਔਰ ਦੀ ਅਭਿਆਸ ਨਾ ਭਜਨ ਕਰਨਾ। ਇੱਕ
ਸ਼ਬਦ
ਸ਼ੁਰੂ ਕਰਦੇ ਆ, ਔਖਾ ਕੰਮ ਵੀ ਤੈਨੂੰ ਕਰਨਾ ਪੈਣਾ,
ਆਖਣੇ ਔਖਾ ਸੁਣਨੇ ਔਖਾ,
ਆਖਣੇ
ਔਖਾ ਸੁਣਨੇ ਔਖਾ।
ਗੁਰੂ ਨਾਨਕ ਔਰ ਗੁਰੂਆਂ ਤੋਂ ਬਾਅਦ ਜਿਹੜੇ ਗੁਰੂ ਅੰਗ ਜਾਂ ਕਿਸ ਤਰ੍ਹਾਂ ਨਾਲ ਆਪਣੀ ਸੰਗਤ ਨੂੰ ਸਮਝਾਉਂਦੇ ਹੋਣੇ, ਸੰਗਤ ਕੀ ਸੀ, ਸੰਗਤ ਸਾਰੀ ਕੋਈ ਗਾਉਂਦੀ ਨਹੀਂ ਸੀ ਜਾਂ ਜਿੱਦਾਂ ਦੀ ਅੱਜ ਕੱਲ੍ਹ ਦੀ ਸੰਗਤ ਆ, ਉਹ ਗੁਰੂ ਨਾਨਕ ਆਪ ਸੰਗਤ ਦੀ ਹਾਲਤ ਦੇਖਦਾ, ਉਹ ਸੰਗਤ ਕਿੱਦਾਂ ਦਾ ਸੀ।
ਸਿੱਖ ਸਭਾ ਦੇਖਿਆ ਕਾ ਪਾਉ, ਗੁਰਮੁਖੇ ਸੁਣਨਾ ਸਾਜਾ ਨਾ।
ਆਪ ਲਿਖ ਰਿਹਾ ਉਹ ਸਾਨੂੰ ਯਕੀਨ ਨਾ ਆਵੇ ਵੀ ਗੁਰੂ ਨਾਨਕ ਵੇਲੇ ਸੰਗਤ ਕਿਹੋ ਜਿਹੀ ਸੀ। ਉਹਨਾਂ ਨੂੰ ਚਾਹ ਚੜਿਆ ਰਹਿੰਦਾ ਸੀ ਜਿਹੜਾ ਉਹਨਾਂ ਨੂੰ ਮੰਤਰ ਮਿਲਦਾ ਸੀ ਕੰਨ 'ਚ ਦੀਖਿਆ 'ਚ। ਗੁਰਮੰਤਰ ਦਾ ਚਾਹ ਜਪਣ ਦਾ ਸਿੱਖ ਸਭਾ ਬੈਠੀ ਹੈ, ਬਾਬਾ ਨਾਨਕ ਆਪ ਆਪਣੀ ਕਲਮ ਤੂੰ ਦੇ ਰਿਹਾ ਆਪਣੀ ਕਹਾਣੀ ਵੀ ਮੈਂ ਕੀ ਕਰਦਾ ਹੈ। ਮੈਂ ਵੀ ਚੁੱਪ ਜਾ ਕੇ ਪਿੱਛੇ ਸਿੱਖਾਂ ਦੇ ਬੈਠ ਕੇ ਅਤੇ ਮੈਂ ਵੀ ਵਾਰ ਵਾਰ ਨਾਮ ਨੂੰ ਆਖਦਾ ਹਾਂ। ਆਪ ਬਾਬੇ ਨੇ ਤੋਂ ਵੱਡੀ ਹੋਰ ਕੋਈ ਵਿਟਨੈਸ ਨਹੀਂ ਆ ਸਾਡੇ ਕੋਲ। ਸੰਗਤ ਕੈਸੀ ਸੀ? ਸਿੱਖ ਆ ਸਿੱਖ ਸਭਾ, ਹਿੰਦੂ ਮਹਾਂ ਸਭਾ, ਸਿੱਧ ਸਭਾ, ਐਸੀਆਂ ਸਭਾ ਸੀ। ਉਹਦੇ ਮੁਕਾਬਲੇ 'ਚ ਸਿੱਖ ਸਭਾ, ਸਿੰਘ ਸਭਾ ਅਧੂਰਾ ਲਫਜ਼ ਹੈ, ਸਿੰਘਣੀਆਂ ਕਿੱਧਰ ਨੂੰ ਜਾਣ। ਅਸੀਂ ਕੱਟ ਰਹੇ ਹਾਂ ਸਿੰਘ ਸਭਾ ਦਾ ਵੀ ਨਾਂ, ਸਿੱਖ ਸਭਾ ਹੋਣੀ ਚਾਹੀਦੀ ਹੈ। ਬੀਬੀਆਂ ਕਿੱਧਰ ਨੂੰ ਜਾਣ, ਉਹ ਸਿੰਘ ਸਭਾ ਹਾਰ ਕੇ ਉਹਨੂੰ ਇਸਤਰੀ ਸਿੰਘ ਸਭਾ ਬਣਾਉਣੀ ਪੈ ਗਈ। ਨਹੀਂ ਅਸੀਂ ਇਹ ਕਹਿੰਦੇ ਹਾਂ ਬਾਬੇ ਨਾਨਕ ਦੇ ਸ਼ਬਦਾਂ ਤੋਂ ਲੋ ਲਾ ਉਹਨਾਂ ਨੇ ਕੀ ਲਿਖੇ ਹੈ। ਉਹਨਾਂ ਲਿਖਿਆ ਸਿੱਖ
ਸਭਾ
ਸੁਣਨਾ ਬਹੁਤ ਜ਼ਰੂਰੀ ਹੈ। ਸਾਰੀ ਸਭਾ ਜਪਦੀ ਸੀ ਪਰ ਸੁਣਦੀ ਸੀ ਸਾਰੀ, ਇਸੇ ਕਰਕੇ ਪਹਿਲਾਂ ਸੁਣਿਆ ਦੀਆਂ ਪੌੜੀਆਂ ਜਪਣ ਦੀਆਂ ਤਾਂ ਅੰਕ ਹੈ ਹੀ ਨਹੀਂ ਹੈ, ਇਸ ਕਰਕੇ ਜਪਣ ਦੇ ਨਹੀਂ ਹੈ। ਸੁਣ ਐ ਸਿੱਧ ਪੀਰ ਸੁਰਨਾਥ ਸੁਣਿਆ, ਬਾਣੀ ਸੁਣਨਾ ਨਹੀਂ ਆਓ ਨਾਨਕ ਭਗਤਾਂ ਸਦਾ ਵਿਗਾਸ, ਸੁਣ ਐਂ ਦੁੱਖ ਪਾਪ ਕਾ ਨਾਸ, ਨਾਮ ਦੇ ਸੁਣਨਾ ਹੈ। ਇਸ ਕਰਕੇ ਅਗਲਾ ਮੰਨਣਾ ਹੈ, ਮੰਨਣ ਦੀ ਅਵਸਥਾ ਸੁਣਦੀ ਐਸੀ ਹੈ। ਜਪਦੀਆਂ ਤਾਂ ਨਹੀਂ ਦਿੱਤੀਆਂ ਅੰਕ ਸਾਰੇ ਵੀ ਜਪੇਗਾ ਤਾਂ ਸੁਣੇਗਾ, ਨਹੀਂ ਤਾਂ ਕਿਹਨੂੰ ਘੁੱਗੂ ਸੁਣੇਗਾ। ਮੂੰਹ ਨਾਲ ਜਪਿਆ ਹੀ ਕੁਛ ਨਹੀਂ, ਧਿਆਨ 'ਚ ਬੈਠਾ ਤਾਂ ਸੁਣਨਾ ਤਾਂ ਤਦੇ ਹੋਣਾ ਜੇ ਜੀਵ ਨਾਲ ਜਪੇਗਾ। ਇਸ ਕਰਕੇ ਜਪਦਾ ਨਹੀਂ। ਐਡਾ ਘੁੱਟਵਾਂਗੇ ਆਣ ਔਰ ਸਮੁੰਦਰ ਕੁਝ ਬੰਦ ਕੀਤਾ ਜਿਹਦਾ ਖਲਾਰ ਹੀ ਸਾਰਾ ਗੁਰੂ ਗ੍ਰੰਥ ਸਾਹਿਬ ਹੈ। ਉੱਥੋਂ ਪਹਿਲਾਂ ਸੁਣਨਾ ਸਭ ਤੋਂ ਜ਼ਰੂਰੀ ਹੈ। ਔਰ ਉਸ ਦੀ ਸੰਗਤ ਦੀ ਹਾਲਤ ਦੱਸ ਰਿਹਾ ਬਾਬਾ ਨਾਨਕ ਆਪ ਕਹਿੰਦਾ ਚਾਹ ਚੜਿਆ ਰਹਿੰਦਾ ਸੀ ਉਹਨਾਂ ਨੂੰ ਸਿੱਖ ਸਭਾ ਨੂੰ ਨਾਮ ਗੁਰਮੁਖੀ ਤਰੀਕੇ ਨਾਲ ਸੁਣਨ ਦਾ। ਸਿੱਖ
ਸਭਾ ਦੀਖਿਆ ਕਾ ਪਾਉ ਗੁਰਮੁਖੀ ਸੁਣਨਾ ਸਾਚਾ
ਬਾਬਾ ਵਿੱਚ ਸੰਗਤ ਦੇ ਬੈਠ ਕੇ ਗਰੀਬੀ ਭਾਵਨਾ ਪਿੱਛੇ ਕਰਦਾ ਕਹਿੰਦਾ ਨਾਨਕ ਆਖਣੇ, ਕਹਿੰਦਾ ਮੈਨੂੰ ਹਾਲੀ ਸੁਣਨਾ ਨਹੀਂ ਹੈ, ਦੇਖੋ ਕਿੱਡੀ ਗਰੀਬੀ ਹੈ, ਮੈਂ ਇੱਥੋਂ ਸੁਣ ਨਹੀਂ ਹਾਲੀ ਹੁੰਦਾ ਪਰ ਮੈਂ ਪਿੱਛੇ ਬੈਠ ਕੇ ਆਖ ਜਾਂਦਾ। ਪਰ ਜਿਹੜੇ ਸਾਰੇ ਸਿੱਖ ਆ ਉਹ ਜਪ ਵੀ ਰਹੇ ਅਤੇ ਸੁਣ ਵੀ ਰਹੇ ਹੈ। ਸਿੱਖ
ਸਭਾ ਦੀਖਿਆ ਕਾ ਪਾਉ ਗੁਰਮੁਖੀ ਸੁਣਨਾ ਨਾਨਕ ਆਖਣੇ ਵੇਰਾ ਵੇਰ ਇਤ ਰੰਗੇ ਨਾਚੂ ਰੱਖ ਰੱਖ ਪੈਰ।
ਇਹੋ ਮੇਰਾ ਨੱਚਣਾ ਇਹ ਸਭ ਕਹਿਜਾ ਕੀ ਹੈ ਵੀ ਨਾਮ ਦਾ ਆਖਣਾ ਅਤੇ ਉਹਨੂੰ ਸੁਣਨਾ ਅਤੇ ਉਹ ਮਹਾਰਾਜ ਇੱਥੇ ਕਹਿ ਰਹੇ ਇੱਕ
ਆਖ ਸ਼ਬਦ ਪਾਠੇ ਅਰਧ ਪੁਰਦ ਦਿਨ ਰਾਤੇ ਆਖੇ ਸ਼ਬਦ ਪਾਠੇ ਅਰਧ ਪੁਰਦ ਦਿਨ ਰਾਤੇ।
ਆ ਦੇਖੋ ਸਲੋਕ ਕਿੱਡਾ ਮੁਸ਼ਕਲ ਹੈ, ਇੱਥੋਂ ਸ਼ੁਰੂ ਹੁੰਦਾ ਆਖਣੇ ਔਖਾ
ਸੁਣਨੇ ਔਖਾ
ਐਸਾ ਮੁਸ਼ਕਲ ਹੈ ਕੰਮ ਕਰਨਾ। ਬਾਬਰ ਬੜੇ ਬੜੇ ਭਾਰੇ ਮਹਾਰਾਜ ਦੇ ਵੇਲੇ ਦੇ ਸਮਕਾਲੀ ਹੋਏ ਹੈ। ਬਾਬਰ ਬਾਦਸ਼ਾਹ ਨੇ ਕੀ ਕੀਤਾ, ਮੁਸਲਮਾਨਾਂ 'ਚ ਮੰਗਣ ਦਾ ਬਹੁਤ ਰਿਵਾਜ਼ ਆ, ਇੰਨੇ ਫਕੀਰ ਇੰਨੇ ਮੰਗਦੇ ਹੁੰਦੇ ਆ ਮੁਸਲਮਾਨਾਂ 'ਚ। ਉਹ ਬਾਬਰ ਜਦੋਂ ਆਇਆ ਉਹਨੇ ਦੇਖਿਆ ਤਾਂ ਸਾਰੀ ਸੁਸਾਇਟੀ ਵਿਗੜੀ, ਉਹਨੇ ਜਿੰਨੇ ਮੰਗਤੇ ਫਕੀਰ ਜਾਂ ਸਾਰੇ ਬਣੇ ਸਭ ਨੂੰ ਜੇਲ੍ਹ 'ਚ ਕਰ ਦਿੱਤਾ। ਉਹ ਜਿਸ ਵੇਲੇ ਜੇਲ੍ਹ 'ਚ ਕਹਿੰਦੇ ਤੁਹਾਨੂੰ ਇੱਥੇ ਰੋਟੀ ਮਿਲੂ ਜੋ ਸਾਓ ਸਾਰ, ਪਰ ਇੱਕ ਸ਼ਰਤ ਦੇ ਉੱਤੇ ਤੁਹਾਨੂੰ ਮੈਂ ਜੇਲ੍ਹ 'ਚ ਰੋਟੀ ਵੀ ਪਹੁੰਚਾਊਂ, ਸਾਰੇ ਸੁੱਖ ਦਊਂ, ਵੀ ਤੁਸੀਂ ਅੱਲਾਹੂ ਕਰੀ ਜਾਣਾ, ਜਿਹੜਾ ਕਰੀ ਜਾਏਗਾ ਉਹਨੂੰ ਦਾਂ। ਉਹ ਕਹਿੰਦੇ ਜੀ ਇੱਕ ਦਿਨ ਵੀ ਨਹੀਂ ਗੁਜ਼ਰਿਆ ਸਾਰੇ ਫਕੀਰ ਇਕੱਠੇ ਹੋ ਕੇ ਅਤੇ ਕਹਿੰਦੇ ਬਾਦਸ਼ਾਹ ਸਲਾਮ ਸਾਨੂੰ ਵਿਵਹਾਰ ਕਰਦੇ ਜੋ ਮਰਜ਼ੀ ਹੋਰ ਸਜ਼ਾ ਦੇ ਦੇ, ਪਰ ਅੱਲਾ ਹੁ ਨਹੀਂ ਕਹਿ ਹੁੰਦਾ ਲਗਾਤਾਰ, ਅਤੇ ਸਾਨੂੰ ਰੋਟੀ ਦੇ ਪਾਏ ਨਾ ਦੇ। ਇਸ ਕਰਕੇ ਇਹ ਐਡਾ ਔਖਾ ਕੰਮ ਹੈ, ਆਖਣੇ
ਔਖਾ, ਸੁਣਨੇ ਔਖਾ, ਆਖਣੇ ਔਖਾ, ਸੁਣਨੇ ਔਖਾ, ਆਖਣੇ ਜਾਪੀ
ਆਖਾ ਕੇ ਜਪੀ, ਆਖਣ
ਜਾਪੀ ਆਖੇ, ਆਖੇ ਸ਼ਬਦ ਪਾਖੇ, ਆਖੇ ਸ਼ਬਦ ਪਾਖੇ, ਅਰਦ ਉਰਦ ਦੀਨੇ ਸਭਾ ਦਿਖਿਆ ਕਾ ਪਾਉ, ਗੁਰਮੁਖੇ ਸੁਣਨਾ ਸਾਚਾ ਨਾਉ।
ਆ ਵਾਹ, ਬਾਬਾ ਇੱਥੇ ਸ਼ੁਰੂ ਕਰਦਾ ਹੈ ਬੰਦ, ਕਹਿੰਦਾ ਮੇਰੀ ਜ਼ਿੰਦਗੀ 'ਚ ਦੋ ਤਪਲੇ ਵੱਜ ਰਹੇ ਪੁੜੇ। ਉਹ ਬਾਬੇ ਦੇ ਦੋ ਤਪਲਿਆਂ ਦੇ ਪੁੜੇ ਕਿਹੜੇ ਸੀ? ਸੱਤ ਅਤੇ ਸੰਤੋਖ। ਇੱਕ ਸੱਤ ਦਾ ਪੁੜਾ, ਦੂਸਰਾ ਹਿੱਸਾ ਜੋੜੀ ਦਾ ਸੰਤੋਖ। ਬਾਬਾ ਕਹਿੰਦਾ ਮੇਰਾ ਸੱਤ ਅਤੇ ਸੰਤੋਖ ਦਾ ਜੀਵਨ ਹੈ, ਇਹ ਮੇਰੀ ਤਾਲ ਹੈ। ਔਰ ਅਨਹਦ ਸ਼ਬਦ ਜਿਹੜਾ ਤੁਸੀਂ ਕਹਿੰਦੇ ਹੋ, ਤੁਸੀਂ ਤਾਂ ਨੱਚ ਨੱਚ ਕੇ ਜਾਂ ਪੈਰਾਂ ਨਾਲ ਨੱਚ ਕਰਦੇ ਹੋ, ਮੇਰੇ ਪੈਰਾਂ 'ਚ ਅਨਹਦ ਸ਼ਬਦ ਉੱਠਦਾ ਸੀ ਗੁਰੂ ਬਾਬੇ ਨਾਨਕ ਦੇ। ਜਿਸ ਵੇਲੇ ਚੱਲਦੇ ਸੀ ਮਸਤਾਨ ਨਾਲ, ਪੈਰਾਂ 'ਚ ਅਨਹਦ ਸ਼ਬਦ, ਉਹ ਕਹਿੰਦੇ
ਸੱਤ ਸੰਤੋਖ ਵਜੇ ਦੋਏ ਤਾਲ, ਇਹ ਪੈਰੀ
ਵਾਜਾ
ਸਦਾ ਨਿਹਾਲ।
ਤੁਰਦਾ ਸੀ ਜਿਹੜੇ ਮਸਤਾਨੀ ਚਾਲਨਾ, ਤੇ ਪਟ ਪਟ ਕਦੋਂ ਸੁਣਦਾ ਸੀ, ਆਨਾ ਸ਼ਬਦ ਵੱਜਦਾ ਸੀ ਪੈਰਾਂ 'ਚ,
ਸੱਤ ਸੰਤੋਖ ਵਜੇ ਦੋਏ ਤਾਲ, ਪੈਰੀ ਬਾਜਾ ਸਦਾ ਨਿਹਾਲ। ਗੋਰੇ ਕਾ ਸਭ
ਜੱਪੇ
ਪੈ ਨਿਹਾਲ, ਇਹ ਪੈਰੀ ਬਾਜਾ ਸਦਾ ਨਿਹਾਲ।
ਇੱਕ ਆਖ ਆਖੇ
ਸ਼ਬਦ ਪਾਖੇ,
ਆਖਣੇ ਔਖਾ,
ਸੁਣਨੇ ਔਖਾ, ਆਖਣੇ ਔਖਾ, ਸੁਣਨੇ ਔਖਾ, ਆਖਣ ਜਾਪੀ ਆਖੇ।
ਇੱਕੇ ਨੂੰ ਅਸੀਂ 11 ਨੂੰ ਆਖਦੇ ਹਾਂ, ਧੰਨ ਗੁਰੂ ਨਾਨਕ ਨੂੰ ਤਾਂ ਛੱਡਦੇ ਹੀ ਨਹੀਂ ਨਾ ਅਸੀਂ ਧੰਨ ਗੁਰੂ ਨਾਲ। ਉਹ ਬਾਬਾ ਨਾਨਕ ਕਹਿੰਦਾ ਹੈ ਮੈਨੂੰ ਨਾ ਕਹੋ ਇੱਕ
ਆਖਿਆ,
ਮੇਰੇ ਸਾਹਿਬ ਨੂੰ ਆਖੋ ਇੱਕ ਹੱਦੀ ਵਹਿਣਾ। ਸਲੋਕ ਬੜਾ ਡੂੰਘਾ, ਬਾਬਾ ਆਪ ਹੀ ਪਹਿਲਾਂ ਸਵਾਲ ਪੁੱਛਦਾ, ਕਹਿੰਦਾ ਮੈਂ ਧਿਆਨ ਕਿੱਥੇ ਰੱਖਾਂ? ਆਮ ਮੂਰਤੀਆਂ 'ਚ ਧਿਆਨ ਰੱਖਦੇ ਸੀ, ਸਾਡੇ ਵੀ ਗੁਰੂ ਨਾਨਕ ਦੀ ਮੂਰਤੀ ਜਾਂ ਉਹਦੇ ਪੈਰ ਬਣਾ ਕੇ ਗੁਰੂਆਂ 'ਚ ਧਿਆਨ ਰੱਖੋ ਜੀ ਸਾਰਾ। ਉਹ ਭਾਈ ਸ਼ਬਦ ਦੇਖ ਲਓ ਕੀ ਕਹਿੰਦੇ। ਇਸ ਕਰਕੇ ਬਾਬਾ ਕਹਿੰਦਾ ਮੈਂ ਕਿਹਦਾ ਧਿਆਨ ਰੱਖਾਂ, ਉਹ ਤਾਂ ਕੋਈ ਚੀਜ਼ ਹੈ ਹੀ ਨਹੀਂ ਦੇਣ ਵਾਲੀ। ਮਹਾਰਾਜ ਕਹਿੰਦੇ ਆ ਜੇ ਕਿਹੇ ਹੋਏ ਤਾਂ ਕੇ ਹੋ ਦਿਸੈ,
ਜੇ ਕੇ ਹੋਏ
ਤਾਂ ਕੇ ਹੋ
ਦਿਸੈ, ਜਾਪੈ ਰੂਪ ਨਾ ਜਾਤੇ।
ਉਹ ਚੱਕਰ ਚੇਨ ਔਰ ਬਰਨ ਜਾਤ ਔਰ ਪਾਤਨ ਹਿੰਜੈ, ਰੂਪ ਰੰਗ ਔਰ ਰੇਖ ਤੇ ਇੱਕ ਕਹਿ ਨਸਕਤ ਕੇ, ਅਚਲ ਮੂਰਤ ਅਨੁਭਵ ਪ੍ਰਕਾਸ਼। ਜਪ ਸਾਹਿਬ ਪੜ੍ਹਿਆ ਕਰੋ ਦਸਮ ਪਾਤਸ਼ਾਹ ਦਾ, ਇਸੇ ਸਲੋਕ ਤੋਂ ਹੀ ਸ਼ੁਰੂ ਹੁੰਦਾ। ਨਾ ਉਹਦੀ ਕੋਈ ਰੂਪ ਹੈ, ਨਾ ਕੋਈ ਜਾਤ ਹੈ, ਨਾ ਉਹਦੀ ਕੋਈ ਮੂਰਤ ਹੈ, ਜਾਂ ਕੋਈ ਧਿਆਨ ਉਹਦਾ ਨਹੀਂ ਰੱਖ ਸਕਦੇ। ਧਿਆਨ ਸੁਣਨ 'ਚ ਹੀ ਰੱਖਣਾ ਹੈ ਪਹਿਲਾਂ, ਇਹੋ ਹੀ ਸਾਡਾ ਸ਼ਬਦ ਸੁਰਤ ਦੀ ਆਰੰਭ ਖੇਲ ਹੈ। ਜੇ ਕਿਹੋ
ਹੋਏ ਤਾਂ ਕਿਹੋ ਦਿਸੈ, ਜੇ ਕਿਹੋ ਹੋਏ ਤਾਂ ਕਿਹੋ ਦਿਸੈ।
ਜੇ ਉਹ ਦੱਸਣ ਵਾਲੀ ਦਿਸਣ ਵਾਲੀ ਚੀਜ਼ ਹੋਏ ਤਾਂ ਦਿਸਿਓ, ਜੇ
ਕਿਹੋ ਹੋਏ ਤਾਂ ਕਿਹੋ ਦਿਸੈ।
ਉਹ ਤੇ ਨਿਰੰਕਾਰ ਆ, ਉਹਦੇ ਤੇ ਕਾਰ ਹੀ ਕੋਈ ਨਹੀਂ। ਜੇ
ਹੋਏ ਤਾਂ ਕਿਹੋ ਦਿਸੈ, ਜਾਪੈ ਰੂਪ ਨਾ ਜਾਤੇ।
ਪਰ ਸਭੇ ਕਾਰਨ ਸਾਰੀਆਂ ਜਿਸਮ, ਸਾਰੀਆਂ ਬੌਡੀਆਂ, ਸਾਰਾ ਜਿੰਨੀਆਂ ਵੀ ਇਹ ਬਣਾਉਣ ਵਾਲਾ ਹੈ, ਉਹ ਉਹਨੇ ਇਹਨੇ ਕੀਤਾ।
ਸਭੇ ਕਾਰਨ ਕਰਤਾ ਕਰੇ, ਘਟਿਆ ਘਟ ਘਟ ਥਾਪੇ, ਇਹ ਸਭੇ
ਅਖੀਰ ਤੇ ਨਾਨਕ ਦੀ ਛਾਪ ਲਾਉਂਦੇ, ਆਖਣੇ
ਔਖਾ ਨਾਨਕਾ।
ਕਿੱਦਾਂ ਨਾ ਆਖਣਾ, ਕਹਿੰਦਾ ਆਖਣਾ ਬੜਾ ਔਖਾ,
ਆਖਣੇ ਔਖਾ ਨਾਨਕਾ।
ਇੱਥੇ ਛਾਪ ਨਹੀਂ ਰਹੀ, ਨਾਨਕਾ ਆ ਗਿਆ। ਆਖਣੇ
ਔਖਾ ਨਾਨਕਾ,
ਪਰ ਤੂੰ ਆਖਣ
ਜਾਪੇ,
ਇੱਥੇ ਵੀ ਆਖਣ ਹੈ, ਤੂੰ ਆਖੀ ਚੱਲ, ਜਪੀ ਚੱਲ, ਧਿਆਨ ਲੱਗਦਾ ਸੁਣਦਾ ਜਾਂ ਨਹੀਂ ਸੁਣਦਾ, ਆਪੇ ਉਹ ਆ ਜਾਣੀ ਹੈ। ਉਹ ਦਸ਼ਾ ਉਸ ਆਪਣੀ ਆਪ ਪੌਡਾ ਚੜ੍ਹ ਜਾਣਾ, ਤੂੰ ਜੋ ਜੋ ਉਹਦੀ ਕਲਾ ਵਰਤੀ, ਉਹ ਤੈਨੂੰ ਸੁਣਨਾ ਵੀ ਸ਼ੁਰੂ ਹੋ ਜਾਣਾ। ਆਖਣੇ
ਔਖਾ ਨਾਨਕਾ, ਆਖਣੇ ਜਾਪੇ ਆਖੇ,
ਇੱਕ ਆਖੇ ਆਖੇ ਸਬਦ ਪਾਖੇ, ਅਰਦ ਉਰਦ ਦੀਨ ਬਾਬੇ ਦੇ ਫੇਰ ਦਰਸ਼ਨ ਕਰੀਏ। ਅਗਲਾ ਪੰਨਾ ਹੈ 795, 27ਵਾਂ ਸ਼ਬਦ, ਔਰ ਗੁਰੂ ਨਾਨਕ ਕਹਿੰਦਾ, ਗੁਰੂ ਨਾਨਕ ਨੇ ਕੋਈ ਗੁਰੂ ਨਾਨਕ ਕੋਈ ਗੁਰਦੁਆਰਾ ਨਹੀਂ ਬਣਾਇਆ, ਕੋਈ ਬਾਹਰ ਬਿਲਡਿੰਗ, ਕੋਈ ਬਾਹਰ ਦੀ ਚੀਜ਼ ਨਹੀਂ ਉਹ ਕਹਿ ਰਹੇ। ਉਹ ਨਹੀਂ ਸੀ ਤੀਰਥਾਂ 'ਤੇ ਨਹਾਉਂਦੇ, ਨਾ ਇਸ ਤਰ੍ਹਾਂ ਸਾਰਾ ਨਹਾਉਣਾ। ਆਹ ਦੇਖਿਓ, ਇਹ ਹਿੰਦੂਆਂ ਦੇ ਮੰਦਰ ਹੁੰਦੇ ਸੀ ਗਾਂ ਤੀਰਥ ਇਹਨਾਂ ਦੇ ਸਾਰੇ, ਪਰ ਉਹਨੂੰ ਵੀ ਪਿਆਰ ਨਾਲ ਚੋਟਾਂ ਅਸੀਆਂ ਲਾਉਂਦੇ ਆ। ਕਹਿੰਦੇ ਆ ਜਿਹੜਾ ਇੱਕ ਸ਼ਬਦ ਹੈ ਹੁਣ ਜਪਣ ਵਾਲਾ, ਇੱਥੇ ਮਹਾਰਾਜ ਨੇ ਸਾਫ਼ ਹੀ ਲਿਖ ਦਿੱਤਾ, ਇੱਕ ਸ਼ਬਦ, ਇਸ ਕਰਕੇ ਜਪਣ ਵਾਲਾ ਸ਼ਬਦ ਹੈ। ਆਹ ਜਿਹੜਾ ਸ਼ਬਦ ਅਸੀਂ ਗਾਵਾਂਗੇ, ਇਹ ਗਾਉਣ ਵਾਲਾ ਸ਼ਬਦ ਹੈ, ਔਰ ਇਹਦਾ ਰਾਗ ਹੈ ਬਿਲਾਵਲ, ਔਰ ਅਸੀਂ ਬਿਲਾਵਲ ਰਾਗ 'ਚ ਹੀ ਗਾਵਾਂਗੇ। ਇਹ ਸਵੇਰ ਦਾ ਰਾਗ ਹੈ 10 ਵਜੇ ਦਾ, ਤੂੰ ਬਿਲਾਵਲ ਰਾਗ 'ਚ ਮਾਲਦਾ, ਔਰ ਰੋਜ਼ ਤੁਸੀਂ ਸ਼ਬਦ ਅਦਾਰਿਆਂ 'ਚ ਸ਼ਬਦ ਪੜ੍ਹਦੇ ਹੋ। ਅੱਜ ਦੇਖਿਓ ਇਹ 'ਚ ਕੀ ਭੇਦ ਨਿਕਲਿਆ, ਜੀ ਅਸੀਂ ਸ਼ਬਦ ਦਾ ਪਾਠ ਦੀ ਬਜਾਏ ਨੂੰ ਜ਼ਰਾ ਵਿਚਾਰ ਹੀ ਲਈਏ ਵੀ ਸ਼ਬਦ ਕੀ ਕਹਿੰਦਾ। ਤੂੰ ਇਸ ਕਰਕੇ ਅਸੀਂ ਬਿਲਾਵਲ ਚੱਕਣ ਲੱਗੇ ਹਾਂ, ਬਿਲਾਵਲ ਖੁਸ਼ੀ ਦਾ ਰਾਗ ਹੈ। ਤੋ ਮਹਾਰਾਜ ਨਾ ਪਹਿਲੀ ਪਾਤਸ਼ਾਹ ਨੇ ਲਿਖਿਆ,
ਸ਼ਬਦ ਮੇਰੇ ਪ੍ਰਾਣੇ ਬਸਤ ਹੈ, ਬਹੁੜੇ ਜਨਮੇ ਨਾ ਆਵਾਂ।
ਜਦੋਂ ਗੁਰੂ ਬਾਬਾ ਨਾਨਕ ਆਪ ਗਾਉਂਦਾ ਹੋਣਾ ਕੀ ਹਾਲਤ ਹੋਣੀ, ਪਰ ਠੋਕਰ ਕਿਹੜੀ ਮਾਰਦੇ ਹੈ ਸਾਰੇ ਸ਼ਬਦਾਂ ਦੀ ਨਹੀਂ।
ਇੱਕ ਸ਼ਬਦ ਮੇਰੇ ਪ੍ਰਾਣੇ ਬਸਤ ਹੈ,
ਇੰਨਾ ਮੈਂ ਸ਼ਬਦ ਦੀ ਕਮਾਈ ਕੀਤੀ ਦਿਨ ਰਾਤ ਆਖਾ ਕੇ, ਮੇਰੇ ਪ੍ਰਾਣ ਜਿਹੜੇ ਮਰਨ ਤੋਂ ਬਾਅਦ ਜਾਂਦੇ ਆ। ਅਸੀਂ ਮੋਟੀਆਂ ਮੋਟੀਆਂ ਤਾਂ ਚੀਜ਼ਾਂ ਦੱਸ ਰਹੇ ਹਾਂ ਲੇਮੈਨ ਲੈਂਗੁਏਜ ਦੇ ਵਿੱਚ, ਵੀ ਮੁਰਦਾ ਜਿਸ ਵੇਲੇ ਮਰ ਜਾਂਦਾ ਉਹਨੂੰ ਸਾੜ ਵੀ ਦਿੰਦੇ, ਤਾਂ ਵੀ ਖੋਪਰੀ ਪਾੜਦੇ ਉਹਦੀ, ਉਹ ਇਹਦੇ ਪ੍ਰਾਣ ਨਿਕਲ ਜਾਣ ਕਿਤੇ, ਇਹ ਪ੍ਰਾਣ ਗਾਹਾਂ ਜਾਂਦੇ ਆ। ਔਰ ਕਹਿੰਦਾ ਜਿਹੜੇ ਪ੍ਰਾਣ ਗਾਹ ਜਾਣੇ ਬਾਬਾ ਨਾਨਕ ਕਹਿੰਦਾ ਮੇਰੇ ਇੱਕ ਸ਼ਬਦ ਬਸ ਇਹ ਆ
ਏਕ ਸ਼ਬਦ ਮੇਰੇ ਪ੍ਰਾਣੇ ਮਸਤ
ਹੈ। ਮਾੜੀ ਫਿਲੋਸਫੀ ਦੁਨੀਆ ਭਰ ਨਾਲੋਂ ਉੱਚੀ ਸਾਡੀ ਰਿਸ਼ੀ ਮੁਨੀਆਂ ਦੀ ਫਿਲੋਸਫੀ ਹੈ ਹਿੰਦੂਆਂ ਦੀ। ਉਹਦੇ ਜਿਹੜੇ ਪ੍ਰਾਣ ਹੈ ਉਹ ਸਾਰੇ ਇਹੋ ਫਿਲੋਸਫੀ ਦੱਸਦੇ ਵੀ ਗਾਹ ਕੇ ਜਾਂਦੇ ਹੈ। ਇਸ ਕਰਕੇ ਉਹ ਸਿਮਰਨ ਸ਼ਾਸਤਰ ਵੇਦ ਪੁਰਾਣ ਪੁਰਾਣ ਆਹ ਪੁਰਾਣਾ ਤੋਂ ਚੱਲੇ ਹੈ। ਉਹ ਕਹਿੰਦੇ ਹੁੰਦੇ ਸਿਆਣੇ ਸਿਆਣੇ ਯਾਰ ਖੋਪਰੀ ਮਾਰ ਠੋਕਰ ਇਹਦੇ ਪ੍ਰਾਣ ਨਿਕਲ ਜਾਣ ਕਿਤੇ। ਇਸੇ ਤੂੰ ਪ੍ਰਾਣਪਤੀ ਪਿਆਰਾ ਬਣੇ ਆ, ਇਸੇ ਤੂੰ ਪ੍ਰਾਣ ਪ੍ਰਾਣਾਂ ਤੋਂ ਪਿਆਰਾ, ਇਹ ਪ੍ਰਾਣ ਗਾਹ ਜਾਂਦੇ ਆ ਹਰ ਸਿੱਖ ਦਾ ਨਾਲ ਪ੍ਰਾਣ 'ਚ ਜਾਣੇ ਆ। ਸਿੱਖ ਸਾਰਾ ਸ਼ਬਦ 'ਚ ਹੀ ਰੰਗੇ ਹੁੰਦੇ ਉਹ ਪ੍ਰਾਣ
ਏਕ ਸ਼ਬਦ ਮੇਰੇ ਪ੍ਰਾਣੇ ਬਸਤ ਹੈ।
ਹੁਣ ਪ੍ਰਾਣ ਕਹਿ ਦੋਗੇ ਪ੍ਰਾਣ ਨਹੀਂ ਹੈ, ਨੰਨੇ ਨੂੰ ਸਿਆਰੀ ਹੈ, ਪ੍ਰਾਣੇ ਬਣਾਉਣਾ ਪੈਣਾ।
ਏਕ ਸ਼ਬਦ ਮੇਰੇ ਪ੍ਰਾਣੇ ਬਸਤ ਹੈ।
ਜੇ ਤੁਸੀਂ ਸਿਆਰੀ ਨਹੀਂ ਬੁਲਾਉਂਦੇ ਬਲਾਵਲ ਬਣਨੀ ਨਹੀਂ ਔਰ ਆਗ।
ਏਕ ਸ਼ਬਦ ਮੇਰੇ ਪ੍ਰਾਣੇ ਬਸਤ ਹੈ।
ਬਹੁੜੇ ਜਨਮ ਨਹੀਂ ਹੈ, ਬਹੁੜ ਜਨਮੇ ਕਹਿਣਾ ਪੈਣਾ ਹੈ।
ਬਹੁੜ ਜਨਮੇ ਨਾ
ਸਭ ਗਾਵੋ
ਇੱਕ ਸ਼ਬਦ ਮੇਰੇ ਪ੍ਰਾਣੇ ਬਸਤ ਹੈ। ਬਹੁੜੇ ਜਨਮੇ ਨਾ ਮਨ ਮੰਦਰ ਤਨ ਕਲੰਦਰ ਮਨ ਮੰਦਰ ਤਨ ਵੇਸ ਕਲੰਦਰ ਕਟ ਹੀ ਤੀਰਥੇ ਨਾ।
ਬਾਬਾ ਨਹੀਂ ਇਸੇ ਤੀਰਥਾਂ 'ਤੇ ਨਾ ਹੁੰਦਾ ਸੀ, ਨਾ ਕਿਸੇ ਤਲਾਬ ਬਣਾਇਆ ਉਹਨੇ, ਨਾ ਕੋਈ ਕੁਛ ਹੈ। ਉਹ ਕਿੱਥੇ ਨਾ ਹੁੰਦਾ ਸੀ, ਘੱਟ ਜਿੱਥੇ ਵੀ ਲਫ਼ਜ਼ ਆ ਜਾਏ ਉਹ ਘੜਾ ਨਹੀਂ ਹੈ, ਘੱਟ ਮੈਨੇ ਜਿਸਮ ਸਾਡਾ ਬੌਡੀ ਘੱਟ ਲਿਖਿਆ। ਘਰ ਅਤੇ ਘੱਟ ਜਿੱਥੇ ਆ ਜਾਏ ਬਾਣੀ ਉਹ ਸਾਡੀ ਬੌਡੀ ਹੈ।
ਘੱਟ ਤੀਰਥੇ ਨਾਮਾ
ਮੱਥੇ ਦੀ ਸਿਆਰੀ ਬੁਲਾਉਣੀ ਤੀਰਥੇ
ਮਨ ਮੰਦਰ ਤਨ ਵੇ ਕਲੰਦਰ ਘੱਟ ਤੀਰਥੇ ਨਾਮਾ
ਬਿਲਾਵਲ
ਮਨ ਮੰਦਰ।
ਇਸ ਤਰ੍ਹਾਂ ਬਾਬੇ ਨਾਨਕ ਦਾ ਮੰਦਰ ਤੇ ਅੰਦਰ ਹੈ, ਬਾਬੇ ਨਾਨਕ ਨਾ ਮਨ ਮੰਦਰ, ਤਨ ਵੇਸ਼ ਕਲੰਦਰ। ਵੇਸ਼ ਕਲੰਦਰ ਹੈ ਜਿਹੜਾ ਮਸਤ ਕਲੰਦਰ, ਮਸਤ ਕਲੰਦਰ ਆ ਮੁਸਲਮਾਨ ਫਕੀਰ ਲੀਰਾਂ ਪਾਰਟੀਆਂ ਬਾਹਰ ਦਾ ਬਣਾ ਕੇ ਉਹ ਫਕੀਰਾਂ ਦਾ ਲਿਬਾਸ ਮਾਂ ਨੱਚਦੇ ਸੀ। ਉਹ ਕਹਿੰਦਾ ਮੇਰਾ ਤਾਂ ਹੀ ਲਿਬਾਸ ਹੈ ਬਾਹਰਲਾ, ਬਈ ਜੇ ਇਸ ਲਿਬਾਸ ਦੇ ਉੱਤੇ ਹੋਰ ਕੋਈ ਚੀਜ਼ ਪਾਓਗੇ ਉਹ ਭੇਖ ਹੋ ਜਾਏਗਾ। ਤਾਂ ਹੀ ਸਰਦੀ ਗਰਮੀ ਤੋਂ ਮੈਨੂੰ ਬਚਾਉਣ ਵਾਲਾ ਅੰਦਰਲੇ ਇੰਟਰਨਲ ਔਰਗਨ ਦੇ ਉੱਤੇ ਜੋ ਬੌਡੀ ਸਾਨੂੰ ਮਿਲੀ ਹੈ ਉਹ ਵੇਸ ਹੈ ਮੇਰਾ। ਮੇਰਾ ਇਨਸਾਨ ਦਾ ਵੇਸ ਹੈ, ਜਾਨਵਰਾਂ ਦਾ ਵੇਸ ਹੋਰ ਆ, ਤਨ ਉਹ ਸਾਰਿਆਂ ਦਾ ਤਨ ਅਲੈਦਾ ਅਲੈਦਾ। ਇਸ ਕਰਕੇ ਇਨਸਾਨ ਦਾ ਜਿਹੜਾ ਜਿਸਮ ਹੈ ਇਹੋ ਹੀ ਉਹਦਾ ਵੇਸ ਹੈ।
ਮਨ
ਮੇਰੇ ਮਨ ਦੇ ਵਿੱਚ ਮੰਦਰ ਹੈ,
ਮਨ ਮੰਦਰ ਤਨ ਵੇਸ ਕਲੰਦਰ ਘੱਟ
ਬਾਹਰ ਨਹਾਉਣ ਦਾ ਕੋਈ ਬਾਬਾ ਨਾਨਕ ਕਦੀ ਹੁਕਮ ਦੇ ਸਕਦਾ?
ਮਨ ਮੰਦਰ ਤਨ ਵੇਸ ਕਲੰਦਰ ਘੱਟ ਹੀ ਤੀਰਥੇ ਨਾਮਾ ਇੱਕ ਸ਼ਬਦ ਮੇਰਾ ਪ੍ਰਾਣੇ ਬਸਤ ਹੈ।
ਬਹੁੜੇ
ਜਨਮੇ
ਆਈ ਰਹੋ ਦੀ ਤੁਕ
ਮਨ ਬੇਦਿਆ ਦਿਆਲ ਸੇਤੀ ਮੇਰੀ ਮਾਈ ਮਨ ਬੇਦਿਆ ਦਿਆਲ ਸੇਤੀ ਮੇਰੀ ਮਾਈ ਕੌਣ ਜਾਣੇ ਪੀਰ ਪਰਾਈ।
ਮਹਾਰਾਜ ਨੂੰ ਤਿੰਨ ਲਾਈਨਾਂ ਲਿਖਣੀਆਂ ਪੈ ਗਈਆਂ। ਇੱਕ ਤਾਂ ਹੁੰਦੀ ਨਾ ਆਮ ਪੀੜ ਜ਼ਿੰਦਗੀ ਦੀ, ਕਿ ਮੈਨੂੰ ਆਹ ਬੜਾ ਦੁੱਖ ਹੈ ਜੀ, ਮੈਂ ਬੜਾ, ਮੈਨੂੰ ਬੜੀ ਪੀੜ ਹੈ। ਮਹਾਰਾਜ ਕਹਿੰਦਾ ਬਗਾਨੀ ਪੀੜ ਨੂੰ ਕੌਣ ਜਾਣ ਸਕਦਾ ਹੈ, ਆਪਣੇ ਦੂਸਰੇ ਦੇ ਘਰ ਨੂੰ ਆ ਕੇ ਲੱਗੀ ਹੋਵੇ ਤਾਂ ਉਹ ਕਹਿੰਦੇ ਹੈ ਬਸੰਤਰ ਲੱਗਾ, ਬਸੰਤਰ ਆ, ਆਪਣੇ ਘਰ ਨੂੰ ਫਿਰ ਰੌਲਾ ਪਾਉਂਦੇ ਸਾਰ ਘਰ ਨੂੰ। ਇਸ ਕਰਕੇ ਜਿਹੜੀ ਆਪਣੀ ਪੀੜ ਪਰਾਈ ਕਿਸੇ ਦੀ ਜਾਣਨੀ ਬੜਾ ਔਖਾ ਕੰਮ ਆ। ਕਹਿੰਦਾ ਮੇਰੀ ਪੀੜ ਕੌਣ ਜਾਣ ਸਕਦਾ? ਬਾਬਾ ਨਾਨਕ ਕਹਿੰਦਾ, ਕਹਿੰਦਾ ਮੈਨੂੰ ਦੁਨੀਆ ਦੀ ਪੀੜ ਹੀ ਨਹੀਂ ਹੈ। ਹਮ ਨਹੀਂ
ਚਿੰਤ ਪਰਾਈ,
ਮੈਨੂੰ ਨਾ ਬੱਚਿਆਂ ਦਾ ਫਿਕਰ, ਨਾ ਮੇਰੀ ਫੈਮਿਲੀ ਦੇ, ਨਾ ਮੈਨੂੰ ਕੋਈ ਹੋਰ ਦੁਨੀਆ ਦੀ ਪੀੜ ਹੈ। ਮੇਰੀ ਪੀੜ ਹੋਰ ਹੈ ਤਾਂ ਤੀਜੀ ਲੈਣ ਦੇ, ਵੀ ਮਤ ਸਮਝੋ ਮੈਨੂੰ ਕੋਈ ਹੋਰ ਕੋਈ ਚਿੰਤਾ ਵੈ।
ਹਮ ਨਹੀਂ ਚਿੰਤ ਪਰਾਈ,
ਇਹ ਕੌਣ
ਜਾਣੇ ਪੀਰ ਪਰਾਈ,
ਮਨ ਵਿਦਿਆ ਦਿਆਲ
ਸੇਤੀ ਮੇਰੀ ਮਾਈ,
ਮੇਰਾ ਬਿੰਨਿਆ ਗਿਆ ਮਨ ਉਸ ਦਿਆਲ ਰੱਬ ਨੂੰ ਕਹਿਤਾ, ਜਿਹੜਾ ਸਦਾ ਹੀ ਦਿਆਲ ਹੈ। ਸਤਿਗੁਰ ਨੇ ਕਹਿਤਾ ਦਿਆਲ ਨਾਲ ਮੇਰਾ ਮਨ ਬਿੰਨਿਆ ਪਿਆ ਹੈ, ਔਰ ਦਿਆਲ 'ਚ ਕੀ ਹੈ?
ਏਕ ਸ਼ਬਦ
ਰਹਾਉ, ਤੂੰ ਪਹਿਲੀਆਂ ਤੁਕਾਂ ਨਾ ਰਹਾਉ 'ਚ ਸਮਾਉਣਾ ਹੈ ਉਹ ਸ਼ਬਦ, ਉਹ ਕਾਹਦੇ ਨਾਲ ਬਿੰਨਿਆ ਗਿਆ?
ਏਕ ਸ਼ਬਦ ਮੇਰੇ ਪ੍ਰਾਣੇ ਵਸਤ ਹੈ, ਬਹੁੜੇ ਜਾਣੇ ਨਾ ਆਵਾ,
ਮਨ ਬੇਦਿਆ ਦਿਆਲ ਸੇਤੀ ਮੇਰੀ ਮਾਈ,
ਮਨ ਬੇਦਿਆ ਦਿਆਲ ਸੇਤੀ ਮੇਰੀ ਮਾਈ,
ਇਹ ਕੌਣ ਜਾਣੇ
ਪੀਰ ਪਰਾਈ।
ਫਿਰ ਠੋਕਰ ਮਾਰੀ, ਹੋਰ ਕੋਈ ਪੀਰ ਨਾ ਸਮਝੋ,
ਹਮ ਨਹੀਂ ਚਿੰਤ ਪਰਾਈ,
ਮੈਨੂੰ ਚਿੰਤ ਕਹਿੰਦੀ ਹੋ ਜਿਹਦੇ 'ਚ ਦਿਆਲ 'ਚ ਮੇਰਾ ਮਨ ਵਿਧਿਆ ਗਿਆ ਹੈ?
ਏਕ ਸ਼ਬਦ ਮੇਰੇ ਪ੍ਰਾਣੇ ਵਸਤ ਹੈ, ਬਹੁੜੇ ਜਨਮੇ ਨਾ
ਰਹਾਉ। ਤੋਂ ਬਾਅਦ ਕਹਾਣੀ ਸ਼ੁਰੂ ਹੋਣ ਲੱਗੀ ਸ਼ਬਦ ਦੀ,
ਆਗਮ ਅਗੋਚਰ ਅਲਖ ਅਪਾਰਾ,
ਕਹਿੰਦਾ ਮੇਰੀ ਚਿੰਤਾ ਉਹ ਕਰਨ ਵਾਲਾ ਹੈ,
ਚਿੰਤਾ ਕਰਦੋ ਹਮਾਰੀ,
ਉਹ ਕਿੱਥੇ ਹੈ?
ਜਲ ਥੱਲੇ ਮਹੀਨੇ ਭਰਪੂਰੇ,
ਜਲ ਤਾਂ ਤੁਸੀਂ ਸਮਝ ਲਓ ਵੀ ਜਲ ਹੈ, ਪਾਣੀ ਧਰਤੀ, ਪਾਣੀ ਜ਼ਿਆਦਾ ਵੈ ਧਰਤੀ ਥੋੜ੍ਹੀ ਹੈ, ਮੋਲ ਸਮੁੰਦਰ ਹੀ ਸਮੁੰਦਰ ਹੈ, ਕਿ ਜਲਾਂ 'ਚ ਵੀ ਉਹ ਆ, ਥਲ ਕਹਿੰਦੇ ਆ ਧਰਤੀ ਨੂੰ, ਜਲ ਮਹੀਲ ਕੀ ਹੋਇਆ? ਮਹੀਲ ਕਹਿੰਦੇ ਵਿੱਚ ਗੱਬੇ, ਜਲ ਤੇ ਥਲ ਦੇ ਵਿੱਚ ਗੱਬੇ ਵੀ ਤੂੰ ਹੀ ਹੈ ਮਹੀਲ,
ਜਲ ਥਲ ਜਲ ਥਲ ਮਹੀਲ ਭਰਪੂਰੇਲੀ,
ਰੈਨ ਭਰਿਆ ਪਿਆ, ਕਿਤੇ ਵੱਧ ਨਹੀਂ ਹੈ ਕਿਤੇ ਘੱਟ ਨਹੀਂ ਹੈ,
ਜਲ ਥਲ ਮਹੀਲ ਭਰਪੂਰੇਲੀ, ਘਟੇ ਘਟੇ ਜੋਤੇ ਤੁਮਹਾਰੀ।
ਹਰ ਜਿਸਮ 'ਚ ਜਿਹਨੂੰ ਵੀ ਬੌਡੀ ਮਿਲੀ, ਰੀਂਗਣ ਵਾਲਾ ਜਾਨਵਰ ਹੈ, ਪਰਿੰਦਾ ਹੈ, ਕੋਈ ਹੈ, ਜਿਹਨੂੰ ਬੌਡੀ ਹੈ, ਲਾਈਫ ਹੈ ਜਿਹਦੇ ਵਿੱਚ, ਉਹਨੂੰ
ਘਟੇ ਘਟੇ ਜੋਤੇ ਤੁਮਹਾਰੀ,
ਹਲੇ ਹਲੰਤ ਬੁਲਾਉਣਾ ਤੁਮਹਾਰੀ ਕਹਿਣਾ, ਆਹਾ ਛੋਟਾ,
ਘਟੇ ਘਟੇ ਜੋਤੇ ਤੁਮਹਾਰੀ, ਸਿੱਖ ਮੱਤੇ ਸਭ ਬੁੱਧੇ ਤੁਮਹਾਰੀ,
ਇਹ ਦਿਆਲ ਜੀ ਜਿਹੜੀ ਮੈਨੂੰ ਸਿੱਖ ਤੇ ਮੱਤੇ ਬੁੱਧ ਆ ਰਹੀ ਹੈ, ਸਭ ਤੇਰੀ ਦੇਣ ਹੈ।
ਸਿੱਖ ਮੱਤੇ ਸਭ ਬੁੱਧੇ ਤੁਮਹਾਰੀ,
ਮੈਂ ਬਾਹਰ ਮੰਦਰ ਨਹੀਂ ਬਣਾਉਣੇ, ਮੈਂ ਅੰਦਰ ਹੀ
ਮੰਦਰ
ਆਮ ਛੰਨਾ ਬਣਾਉਂਦੇ ਸੀ, ਉਨੀ ਦਿਨੀਆਂ ਇੱਟਾਂ ਇੱਟਾਂ 'ਤੇ ਘੱਟ ਹੁੰਦੀਆਂ ਸੀ, ਮੰਦਰ ਛਾਵਾਂ ਉਹ ਛਾਣਦਾ ਛੰਨ, ਮੈਂ ਮੰਦਰ ਹੀ ਤੇਰੇ ਉਹ ਮੈਂ ਬਣਾਉਣਾ ਹੈ, ਮਨ ਛਾਵਾਂ ਕਹਿੰਦੇ ਬਣਾਉਣ ਨੂੰ।
ਇਹ ਸਿੱਖ ਮੱਤੇ ਸਭ ਬੁੱਧੇ ਤੁਮਹਾਰੀ, ਮੰਦਰ ਛਾਵਾਂ ਤੇਰੇ ਬਹ ਤੁਝ ਬਿਨ ਅਵਰ ਨਾ ਜਾਣਾ ਮੇਰੇ ਸਾਹਿਬਾ ਤੁਝ ਬਿਨ ਅਵਰ
ਕਿਸੇ ਮੈਂ ਦੇਵਤੇ ਨੂੰ ਕਿਸੇ ਇੱਕ ਤੋਂ ਬਗੈਰ ਸਾਹਿਬ ਇੱਥੋਂ ਬਗੈਰ ਮੈਂ ਨਹੀਂ ਕਿਸੇ ਨੂੰ ਮੰਨਦਾ
ਤੁਝ ਬਿਨ ਅਵਰ ਨਾ ਜਾਣਾ ਮੇਰੇ ਸਾਹਿਬਾ ਹੈ ਗੁਣ ਗਾਵਾਂ
ਡੂੰਗੀ ਤੋਕਾ ਗੁਣ ਗਾਉਣਾ ਗਾਉਣਾ ਵਜਾਉਣਾ ਨਹੀਂ ਹੈ ਮੰਦਰਾਂ 'ਚ ਉਹਦੇ ਗੁਣ ਗਾਏ ਜਾ ਰਹੇ ਸੀ ਦੇਵਤਿਆਂ ਦੀਆਂ ਮੂਰਤੀਆਂ ਮਾਰ ਗਾਉਣਾ ਸਾਰਾ ਨੱਚ ਨੱਚ ਕੇ ਔਰ ਮਾਰ ਰਾਸਾਂ ਪੈ ਰਹੀਆਂ ਸਭ ਕੁਝ ਗਾਉਂਦੇ ਸੀ ਮਹਾਰਾਜ ਕਹਿੰਦਾ ਮੈਂ ਤਾਂ ਮੰਦਰ ਛੰਮੀ ਤੇਰਾ ਹੀ ਬਣਾਉਣਾ ਅੰਦਰ ਔਰ ਤੇਥੋਂ ਬਗੈਰ ਮੈਂ ਕਿਸੇ ਨੂੰ ਨਹੀਂ ਜਾਣਦਾ ਅਤੇ ਮੈਂ ਤੇਰਾ ਨਾਮ ਹੀ ਜਪਣ ਨੂੰ ਗੁਣ ਗਾਉਣਾ ਕਿਹਾ ਰੈਲੇਟਿਵ ਲਫਜ਼ ਹੈ ਉਹਨਾਂ ਲਈ ਇਸ ਕਰਕੇ ਗੁਣ ਗਾਵਾਂ ਨਿੱਤ ਤੇਰੇ ਕੋਈ ਨਿੱਤ ਹੀ ਮੈਂ ਨਾਮ ਜਪਦਾ
ਤੁਝ ਬਿਨ ਅਵਰ ਨਾ ਜਾਣਾ ਮੇਰੇ ਸਾਹਿਬਾ ਹੈ ਗੁਣ ਗਾਵਾਂ ਨਿੱਤ ਤੇਰੇ
ਕਹਿੰਦਾ ਮੈਨੂੰ ਕੋਈ ਫਿਕਰ ਨਾ ਜੀ
ਜੰਤ ਸਭੇ ਸਰਣੇ ਤੁਮਹਾਰੀ ਸਰਬ ਚਿੰਤ ਤੁਧ ਪਾਸੇ
ਇੱਕ ਅਰਦਾਸ ਰੂਪ ਹੋ ਕੇ ਨਾਮ ਹੀ ਜਪੀ ਜਾਣਾ ਇੱਥੇ ਇੱਕ ਅਰਦਾਸ ਨਹੀਂ ਵੀ ਅਸੀਂ ਕੋਲ ਖੜੋ ਕੇ ਬਾਬਾ ਨਾਨਕ ਪ੍ਰਥਮ ਭਗਵਤੀ ਸਿਮਰ ਕੇ ਜਾਂ ਸਾਰਾ ਉਹ ਅਰਦਾਸ ਹੈ ਬੇਨਤੀ ਰੂਪ ਹੋ ਕੇ ਰੱਬ ਅੱਗੇ ਨਾਮ ਜਪਣਾ ਉਹ ਕਹਿੰਦਾ ਮੈਂ ਇੱਕ ਹੀ ਅਰਦਾਸ ਹੈ ਮੇਰੀ ਕੀ ਵੀ ਮੈਂ ਬੇਨਤੀ ਰੂਪ ਹੋ ਕੇ ਤੇਰੇ ਅੱਗੇ ਨਾਮ ਜਪੀ ਜਾਵਾਂ ਇੱਕ ਨਾਨਕ
ਕੀ ਅਰਦਾਸ
ਇੱਕ ਨਾਨਕ
ਆਖੇ ਸ਼ਬਦ ਪਾਖੇ ਅਰਧ ਉਰਦ ਦਿਨ ਰਾਤ ਆਖੇ ਸ਼ਬਦ ਪਾਖੇ ਅਰਧ ਉਰਦ ਦਿਨ ਰਾਤ ਆਖੇ ਸ਼ਬਦ ਪਾਖੇ ਅਰਧ ਉਰਦ ਦਿਨ ਰਾਤ ਆਖੇ ਸ਼ਬਦ ਪਾਖੇ ਅਰਧ ਉਰਦ ਦਿਨ ਰਾਤ
ਇੱਕ ਨਾਨਕ ਕੀ ਅਰਧ ਇੱਕ
ਨਾਨਕ ਕੀ ਅਰਦਾਸ
ਇੱਕ ਸ਼ਬਦ
ਮੇਰੇ ਪ੍ਰਾਣੇ ਬਸਤ ਹੈ
ਬਹੁੜ ਅਸੀਂ ਸ਼ਬਦ ਲੈਂਦੇ ਹਾਂ ਪੰਨਾ ਹੈ 65 ਔਰ 28 ਨੰਬਰ ਹੈ ਦੋ ਸ਼ਬਦ ਹੋਰ ਅਸੀਂ ਕਹਾਂਗੇ ਇਸ ਸ਼ਬਦ ਦੇ ਉੱਤੇ ਅਤੇ ਇਸ ਪਹਿਲਾਂ ਐਡਾ ਸ੍ਰੀ ਮੁਹੱਲੇ ਤੀਜੇ ਦੇ ਐਡੇ ਭਰਮ ਤੋੜੂ ਸ਼ਬਦ ਨੇ ਐਡਾ ਇਹਨਾਂ ਨਾਲ ਸੰਗਤ ਵਧਾਈ ਗੁਰੂ ਅਮਰਦਾਸ ਸਾਹਿਬ ਨਾਲ ਪੀੜ੍ਹੀਆਂ ਅਤੇ ਪੀੜ੍ਹੇ ਛੱਡਣੇ ਪਏ ਜਥੇਦਾਰ ਅਤੇ ਜਥੇਦਾਰਨੀਆਂ ਇੰਨੀ ਸੰਗਤ ਇਸ ਗੁਰੂ ਨਾਲ 65 ਸਾਲ ਤੋਂ ਲੱਗੇ ਔਰ 100 ਸਾਲ ਤੱਕ ਜੀਂਦੇ ਰਹੇ ਲੇਕਿਨ ਪਹਿਲਾਂ ਸਾਰਾ ਕਰਮ ਕਾਂਡ ਕਰਦੇ ਸੀ ਸਭ ਕੁਛ ਪਤਾ ਸੀ ਘਰ ਘਾ ਭੇਜੀ ਲੰਕਾ ਢਾਏ ਸਾਰੇ ਭੇਜ ਜਾਣਦੇ ਸੀ ਵੀ ਇਹ ਗੰਗਾ ਮਈਆ ਪੈਦਲ ਜਾਂਦੇ ਸੀ ਉਹਨਾਂ ਦਿਨੀ ਇਸ਼ਨਾਨ ਕਰਨ ਤਾਂ ਉਹਨਾਂ ਦੇ ਜਦੋਂ ਗੁਰੂ ਅੰਗਦ ਸਾਹਿਬ ਫਿਰ ਮਿਲੇ ਉਹਨਾਂ ਦਾ ਗਿਆਨ ਦੇਖਿਆ ਉੱਥੇ ਦੇ ਹਰੇ ਔਰ ਮਹੱਲੇ ਤੀਜੇ ਦਾ ਸ੍ਰੀ ਰਾਗ ਦਾ ਮਹੱਲਾ ਤੀਜਾ ਸੀ ਚੱਕਣਾ ਪੰਨਾ ਹੈ 65-66 ਆਓ ਪਹਿਲਾਂ ਜਿਹੜੀ ਹਾਈਲਾਈਟ ਲਾਈਨ ਕੀਤੀ ਹੈ ਉਹ ਅਸੀਂ ਗਾ ਲਈਏ
ਸੰਗਤੇ ਸਾਧੂ ਉਬਰੇ
ਮਿਲੇ
ਸੰਗਤੇ ਸਾਧੂ ਉਬਰੇ
ਗੁਰ ਕਾ
ਸ਼ਬਦ ਕਮਾਏ
ਇੱਥੇ ਸਾਧੂ ਸਾਫ਼ ਕਰਨਾ ਹੈ ਸੰਗਤ ਸਾਫ਼ ਕਰਨੀ ਉਹ ਸਾਧੂ ਦੀ ਸੰਗਤ ਕਿੱਥੇ ਹੈ ਅਤੇ ਗੁਰ ਕਾ ਸ਼ਬਦ ਕਮਾਏ ਉਹ ਸ਼ਬਦ ਜਪਣ ਵਾਲਾ ਹੈ ਜਿਹਦੀ ਕਮਾਈ ਕਰਦੇ ਸੀ ਗੁਰੂ ਅਮਰਦਾਸ ਸਾਹਿਬ
ਮਿਲ ਸੰਗਤੇ ਸਾਧੂ ਹੇ ਗੁਰ ਕਾ ਸ਼ਬਦ ਕਮਾਏ
ਪਹਿਲਾਂ ਲਿਖ ਕਿਤੇ ਜਾ, ਹੱਥ ਜਿੰਨੇ ਮਰਜ਼ੀ ਕਰੀ, ਚੱਲ ਪਾਣੀਆਂ 'ਚ ਖੜੋ, ਜਿੰਨੀਆਂ ਮਰਜ਼ੀ ਭਗਤੀਆਂ ਜੰਗਲਾਂ 'ਚ ਚਲੀ ਜਾ, ਉੱਠਾ ਪੁੱਠਾ ਹੋ ਕੇ ਲੜਕ ਖੂਹਾਂ ਕੁਛ ਪਾਏ, ਹੱਥ ਕਰੀ ਚੱਲ ਜਿੰਨੇ ਮਰਜ਼ੀ ਤੂੰ। ਮਹਾਰਾਜ ਕਹਿੰਦੇ ਮਨ ਹੱਠ ਕੀਤੇ ਉਪਾਏ ਨ ਛੁੱਟੀ ਹੈ, ਮਨ ਹੱਠੇ ਕਿਤੇ ਉਪਾਏ ਨ ਛੁੱਟੀ ਹੈ। ਕਹਿੰਦਾ ਮੈਂ ਸਾਰੇ ਸਿਮਰਤ ਸ਼ਾਸਤਰ ਸੌ ਸੌ ਦੇਖੇ, ਉਹਨਾਂ 'ਚ ਆਹੋ ਚੀਜ਼ ਆਹੋ ਪੁਆੜੇ ਲਿਖੇ ਹੈ, ਇੱਦਾਂ ਭਗਤੀ ਕਰੋ, ਇੱਦਾਂ ਇੰਨਾ ਇੰਨਾ ਕਸ਼ ਆ ਸਾਰੇ ਲਿਖੇ ਹੈ। ਮਹਾਰਾਜ ਕਹਿੰਦੇ ਮਨ ਹੱਠ ਕਿਤੇ ਉਪਾਏ ਨਾ ਛੁੱਟੀ ਹੈ, ਮਨ ਹੱਠੇ ਕਿਤੇ ਉਪਾਏ ਨਾ ਛੁੱਟੀ ਹੈ। ਇਹ ਸਿਮਰਤ ਸ਼ਾਸਤਰ ਸੋਧੋ ਜਾਏ, ਇਹ ਸਿਮਰਤ ਸ਼ਾਸਤਰ ਸੋਧੋ ਜਾਏ, ਮਿਲ ਸੰਗਤ ਤੇ ਸਾਧੂ ਉਭਰੇ, ਇਹ ਗੁਰ ਕਾ ਸ਼ਬਦ ਕਮਾਏ, ਮਿਲੇ ਸੰਗਤ ਤੇ ਸਾਧੂ ਆ। ਰਹਾਓ ਹੈ ਸਾਰੇ ਸ਼ਬਦ ਦੇ ਪਹੀਏ ਦਾ ਐਕਸ਼ਲ ਬੋਲ ਰਹੇ ਹਾਂ, ਰਹਾਓ ਬੋਲ ਰਹੇ ਹਾਂ ਜਿਹਦੇ ਲਈ ਇਹ ਸ਼ਬਦ ਲਿਖਿਆ ਰਿਹਾ। ਮਨ ਰੇ
ਗੁਰਮੁਖ ਨਾਮ
ਆਪਣੇ ਮਨ ਨੂੰ ਕਹਿ ਰਹੇ, ਹੇ ਮੇਰੇ ਮਨਾ ਅੱਠ ਉੱਠੇ ਸਾਰਾ ਜੋ ਤੂੰ ਗੰਗਾ ਜਾਂਦਾ ਸੀ ਸਾਰੀ ਉਮਰ ਉਹਨਾਂ ਨੂੰ ਯਾਦ ਹੋਣੀ ਹੈ। ਕਹਿੰਦਾ ਮਨ ਰੇ ਐਸਾ ਬਾਬੇ ਨਾਨਕ ਦਾ ਜਿਹੜਾ ਚੇਰ ਪਹਿਲਾ ਸਿੱਖ ਸੀ ਗੁਰੂ ਅੰਗਦ, ਕਿੱਡਾ ਵੱਡਾ, ਜਿਹਦੇ ਸਲੋਕ ਮਿਲਣਗੇ ਸਿਰਫ ਗੁਰੂ ਅੰਗਦ ਕੋ ਬਾਣੀ ਨਹੀਂ ਲਿਖ ਸਕਿਆ ਦੂਸਰਾ, ਔਰ ਆਪਣੀ ਘਰਵਾਲੀ ਦੇ ਨਾਲ ਦੋਨੋਂ ਜਿਹੜੀਆਂ ਨੇ ਬਾਬੇ ਨਾਨਕ ਦੇ ਗਿਆਨ ਲਿਆ ਔਰ ਦੋਨੋਂ ਚੜ੍ਹ ਗਏ ਗੁਰੂ ਅੰਗਦ ਸਾਹਿਬ ਦੇ ਸਲੋਕ ਮਿਲਣਗੇ ਮਹੱਲੇ ਦੂਜੇ ਦੇ, ਕੋਈ ਸ਼ਬਦ ਨਹੀਂ, ਕੋਈ ਛੰਦ ਨਹੀਂ, ਕੋਈ ਵਾਰ ਨਹੀਂ, ਕਿਉਂਕਿ ਸਾਰੀ ਗੁਰੂ ਨਾਨਕ ਦਾ ਗਿਆਨ ਸਮਝ ਰਿਹਾ ਸੀ। ਤਾਂ ਉਹਦਾ ਗਾਂ ਚੇਲਾ ਜਿਹੜਾ ਸੀ ਉਹ ਫਿਰ ਚੰਡਿਆ, ਪਹਿਲੇ ਗੁਰੂ ਅੰਗਦ ਸਾਹਿਬ ਨਾਲ ਆਹ ਗਿਆਨ ਫਿਰ ਸਮਝਾਇਆ ਗੁਰੂ ਅਮਰਦਾਸ ਸਾਹਿਬ ਨੂੰ। ਮਨ ਰੇ
ਗੁਰਮੁਖ
ਤਿਆਈ ਨਾਮ ਨਾ ਧਿਆਈ ਜਾਈ, ਗੁਰਮੁਖ ਸਿਸਟਮ ਚ ਆਈ, ਔਗੁਣ ਉਗੁਣ ਛੱਡ ਕੇ ਸਾਰੇ ਗੁਣ ਲੈ ਕੇ ਉਹਨੂੰ ਗੁਰਮੁਖੇ ਸਿਸਟਮ ਕਿਹਾ ਹੈ। ਗੁਰਮੁਖ ਨਾਉਣ ਨਹੀਂ ਹੈ, ਗੁਰਮੁਖੇ ਦੀ ਸਿਹਾਰੀ ਬੁਲਾਉਣੀ ਪੈਣੀ ਹੈ। ਮਨ ਰੇ
ਹੈ ਗੁਰਮੁਖੇ ਨਾਮ ਧਿਆਈ,
ਮਨ ਰੇ
ਹੈ ਗੁਰਮੁਖੇ ਨਾਮ ਧਿਆਈ।
ਕੌਣ ਧਿਆਏਗਾ ਇਹ ਤੁਰੇ ਪੂਰਬੇ ਕਰ ਤੇ
ਲਿਖਿਆ,
ਕਿਆ ਸਿਆਰੀਆਂ ਸਪਸ਼ਟ ਹੋ ਰਹੀਆਂ ਹੈ, ਤੁਰੇ ਪੂਰਬੇ ਕਰ ਤੈ
ਲਿਖਿਆ,
ਦਿਨਾ
ਗੁਰਮਤੇ ਨਾਮੇ
ਸਮਾ, ਹੇ
ਗੁਰਮਤੇ ਨਾਮੇ ਸਮਾਏ।
ਸ਼ੁਰੂ ਤੋਂ ਸ਼ਬਦ ਸ਼ੁਰੂ ਹੋਣ ਲੱਗਾ, ਹਮੇ
ਕਰਮ ਤੁਮਾਮ ਦੇ,
ਜਮ ਡੰਡ
ਲੱਗੇ ਤਿੰਨ ਆਏ,
ਕਰੀ ਚੱਲ ਕਰਮ ਕਾਂਡ ਆਪਣੀ ਹਉਮੈ ਦੇ ਨਾਲ, ਤੂੰ ਜਿੰਨਾ ਮਰਜ਼ੀ ਤੂੰ ਨਾਮ ਨਹੀਂ ਜਪਦਾ, ਬਾਕੀ ਕੀ ਰਹਿ ਗਿਆ ਤੇਰੇ ਕੋਲ, ਜਮ ਡੰਡ
ਲੱਗੇ ਤਿੰਨ ਆਏ।
ਦੱਸਿਆ ਸੀ ਤਿੰਨ ਸਜ਼ਾਵਾਂ ਕਰਮ ਕਾਂਡ ਨੂੰ ਅਵਸ਼ ਹੈ, ਜਿਹੜਾ ਬੰਦਾ ਨਾਮ ਨਹੀਂ ਜਪਦਾ ਭਾਵੇਂ ਨੇਕ ਤੋਂ ਨੇਕ ਹੈ, ਵਧੀਆ ਤੋਂ ਵਧੀਆ ਸਿੱਖ ਹੈ, ਪਰ ਨਾਮ ਨਹੀਂ ਜਪਦਾ, ਉਹ ਤਿੰਨ ਸਜ਼ਾਵਾਂ ਉਹਨੂੰ ਜ਼ਰੂਰ ਹੈ, ਜਮਾਂ ਦੇ ਨਾਲ ਜਾਊ, ਧਰਮਰਾਜ ਦੇ ਪੇਸ਼ੀ ਪਾਊ, ਔਰ ਜੰਮਣ ਮਰਨੀ ਉਹਨਾਂ ਦਾ ਮੁੱਕੇਗਾ। ਅਤੇ ਜਿਹੜੇ ਨਾਮ ਜਪਦਾ ਉਹ ਇਹਨਾਂ ਤਿੰਨਾਂ ਤੋਂ ਬਰੀ ਹੈ।
ਹਮੇ ਕਰਮ ਕਮਾਮ ਦੇ, ਇਹ ਜਮ ਡੰਡ ਲੱਗੇ ਤਿੰਨ ਆਏ,
ਜੇ ਸਤਿਗੁਰ
ਸੇਵਨੇ ਸੇ ਉਪਰੇ
ਸੇਵਨੇ
ਜੇ ਸਤਿਗੁਰ ਸੇਵਨੇ ਸੇ ਉਪਰੇ
ਇਸ ਗੁਰੂ ਦੇ ਨਾਮ ਮਰਤਾ ਜੀ ਉਹਨਾਂ ਨਾਲ 12 ਸਾਲ ਆਪਣੇ ਗੁਰੂ ਅੰਗਦ ਸਾਹਿਬ ਨੂੰ 12 ਸਾਲ ਗਾਗਰ ਢੋਈ ਵਿਆਹ 'ਚੋਂ ਨੜਾਉਂਦੇ ਹੁੰਦੇ ਸੀ ਗੁਰੂ ਅਮਰਦਾਸ ਅਸੀਂ ਕੱਢੀਆਂ ਕਹਾਣੀਆਂ ਦੇ ਇਹਨਾਂ ਦੇ ਅਸੀਂ ਸ਼ਬਦ ਕੱਢੇ ਗੁਰੂ ਅਮਰਦਾਸ ਸਾਹਿਬ ਦੇ ਤਾਂ ਦੁਨੀਆ ਬਸ ਆਈ ਵੀ ਹੈ ਉਹ ਤਾਂ ਕਹਿੰਦੇ ਆ ਜਾ ਮਨ ਧੋਤੇ ਤਨ ਧੋਤੇ ਮਨ ਅੱਛਾ ਨਾ ਹੋਏ ਸੀ ਗੁਰੂ ਅਮਰਦਾਸ ਸਾਹਿਬ ਔਰ ਨਾਲੇ ਉਹ ਜੇ ਨਹਾਉਣਾ ਹੁੰਦਾ ਤਾਂ ਸੇਵਾ ਇਹ ਆਪਣੇ ਗੁਰੂ ਦੀ ਉਹ ਥੋੜ੍ਹਾ ਕਰਦੇ ਸੀ ਹਰ ਕੀ ਤੁਮ ਸੇਵਾ ਕਰੋ ਦੂਜੀ ਸੇਵਾ ਨਾ ਕਰਿਓ ਕੋਈ ਜੀ ਹਰ ਕੀ ਸੇਵਾ ਤਾਂ ਮਨੋ ਚਿੰਦਿਆਂ ਫਲ ਪਾਈਏ ਦੂਜੀ ਸੇਵਾ ਜਨਮ ਬਿਰਥਾ ਜਾਏ ਜੀ ਉਹ ਆਪਣੇ ਗੁਰੂ ਨੂੰ ਨੌਜਵਾਨ ਨੂੰ ਕਿੱਦਾਂ ਬੁੱਢਾ ਇੱਕ ਗਾਗਰ 12 ਸਾਲ ਢੋ ਕੇ ਉਹਨਾਂ ਨੂੰ ਆਹ ਬ੍ਰਹਮ ਗਿਆਨ ਸਿਖਾ ਲਿਆ ਸੀ ਕਿ ਗਾਗਰ ਲਿਆਉਣੀ ਸਿਖਾਲੀ ਸੀ ਗੁਰੂ ਅੰਗਦ ਸਾਹਿਬ ਉਹ ਇਹ ਸਾਰੀਆਂ ਕਹਾਣੀਆਂ ਨਾ ਬੇੜਾ ਗਰ ਕੀਤਾ ਗੁਰੂ ਅਮਰਦਾਸ ਸਾਹਿਬ ਦਾ ਗਿਆਨ ਦੇਖੋ ਵੀ ਉਹ ਕਿਹਨੂੰ ਕਿਸ ਤਰ੍ਹਾਂ ਉਹਨਾਂ ਨਾਲ ਪਾਇਆ ਮਨ ਰੇ ਉਹ ਗਾਗਰ ਨਹੀਂ ਸੀ ਢਾਉਂਦੇ ਉਹ ਕਰਦੇ ਸੀ
ਗੁਰਮੁਖੇ ਨਾਮ ਪਿਆਏ
ਕਰਮ ਕਾਂਡ ਨਹੀਂ ਕੀਤਾ ਗਾਗਰ ਢੋਣ ਦਾ ਆਪ ਸ਼ਬਦ ਹੀ ਇੱਥੋਂ ਸ਼ੁਰੂ ਕਰਦੇ ਹੈ
ਹਉਮੈ ਕਰਮ ਕਮਾਉਂਦੇ ਜਮ ਡੰਡ ਲੱਗੇ ਤਿੰਨ ਆਏ
ਜੇ ਸਤਿਗੁਰ
ਹੁਣ ਸਤਿਗੁਰ ਤੇ ਹੈ ਹੀ ਉਹਨਾਂ ਸਾਰਿਆਂ ਦਾ ਸਤਿਗੁਰ ਸੀ ਆਪ ਤੇ ਉਹ ਸਤਿਗੁਰ ਹੈ ਹੀ ਨਹੀਂ ਸੀ ਅਸੀਂ ਸਿੱਖ ਕੌਮ ਨੂੰ ਥੋੜ੍ਹਾ ਥੋੜ੍ਹਾ ਪਿਆਰ ਨਾ ਸੀ ਇੱਕ ਐਸੀਆਂ ਟੋਕਾਂ ਲਾ ਰਹੇ ਹਾਂ ਭਾਈ ਉਹ ਜਿਹੜੀ ਉਹ ਲਿਖੀ ਹੈ ਨਾ ਸਾਧ ਸੁੰਦਰ ਜੀ ਦੀ ਉਹ 'ਚ ਸਤਿਗੁਰੂ ਦਾ ਹੀ ਅੰਤ ਕਰ ਦਿੱਤਾ ਅੱਜ ਅਸੀਂ ਦੱਸ ਰਹੇ ਹਾਂ ਉਹ ਸਾਧ 'ਚ ਪਤਾ ਕੀ ਲਿਖਿਆ ਅੰਤੇ ਸਤਿਗੁਰ ਬੋਲਿਆ ਵੀ ਗੁਰੂ ਅਮਰਦਾਸ ਸਾਹਿਬ ਅੰਤ ਵੇਲੇ ਬੋਲੇ ਸਾਰੇ ਟੀਕੇ ਸਾਰਾ ਗੁਰੂ ਗ੍ਰੰਥ ਅੱਜ ਸਿੱਧਾ ਸਾਰੇ ਹੀ ਆਪਣੇ ਪਹਿਲੇ ਗੁਰੂ ਨੂੰ ਸਤਿਗੁਰੂ ਮੰਨਦੇ ਆ ਰਹੇ ਬਾਣੀ ਨਹੀਂ ਇਹ ਮੰਨਦੀ ਹੁਣ ਸਿੱਖੀ ਨੂੰ ਥੋੜ੍ਹੀ ਥੋੜ੍ਹੀ ਹੋਸ਼ ਆਉਣ ਲੱਗੀ ਹੈ ਵੀ ਭਾਈ ਦੇਖਦੇ ਲਈਏ ਵੀ ਇਹ ਸੁੰਦਰ ਜੀ ਨਾ ਤਾਂ ਸਤਿਗੁਰ ਦਾ ਹੀ ਅੰਤ ਕਰ ਦਿੱਤਾ ਅੰਤੇ ਸਤਿਗੁਰ ਬੋਲਿਆ ਫਿਰ ਮੋਹਰੀ ਪੁੱਤ ਸਨਮੁਖ ਕੀ ਆ ਆਪਣੇ ਖਾਨਦਾਨ ਦੀ ਕਹਾਣੀ ਸਾਰੀ ਬਾਣੀ ਫੋਲ ਕੇ ਦੇਖ ਲਓ ਕਿਸੇ ਬੱਚਿਆਂ ਦਾ ਨਾਂ ਨਹੀਂ ਹੈ ਕਿਤੇ ਵੀ ਕਿਤੇ ਸਾਰੀ ਇਹ ਸਾਰੀਆਂ ਚੀਜ਼ਾਂ ਹੋ ਜਾਂਦੀਆਂ ਪਿਆਰ ਦੇ ਵਿੱਚ ਸਾਰਾ ਕੁਛ ਰਲਾ ਲੇਕਿਨ ਸਿੱਖ ਕੌਮ ਨੂੰ ਜਗਾ ਰਹੇ ਹਾਂ ਵੀ ਅੰਤੇ ਸਤਿਗੁਰ ਬੋਲਿਆ ਸਤਿਗੁਰ ਦਾ ਅੰਤ ਕਰ ਦਿੱਤਾ ਸਤਿਗੁਰ ਤਾਂ ਕਦੀ ਮਰਦਾ ਹੀ ਨਹੀਂ ਹੈ ਆਉਂਦਾ ਜਾਂਦਾ ਇਸ ਕਰਕੇ ਸਾਰੀਆਂ ਚੀਜ਼ਾਂ ਵਿੱਚੋਂ ਤਾਂ ਨਿਕਲਣਗੀਆਂ ਜੇ ਸਤਿਗੁਰ ਸਮਝਣਾ ਚਾਹੋਗੇ ਵੀ ਉਹ ਜਿਹੜਾ ਗੁਰ ਸਾਡਾ ਹੈ ਉਹ ਸਤਿਗੁਰ ਗੁਰੂ ਨਾਨਕ ਦਾ ਵੀ ਸਤਿਗੁਰ ਸਾਰਿਆਂ ਦਾ ਸਤਿਗੁਰ ਉਹ ਅੰਦਰ ਆਉਂਦਾ ਹੈ ਔਰ ਯੁੱਗ ਯੁੱਗ 'ਚ ਜੀਂਦਾ ਸਦਾ ਲਈ ਹੈ ਉਹਨੂੰ ਸਤਿਗੁਰ ਸੇਵਿਆ ਔਰ ਉਹਨੂੰ ਕਿਹਾ ਜੇ ਸਤਿਗੁਰ ਉਹ ਜੀ ਸੇਵਾ ਨਾਮ ਜਪਣਾ ਜੇ ਸਤਿਗੁਰ
ਸੇਵਨੇ ਸੇ ਉਪਰੇ
ਜੇ ਹਰ ਸੇਤੀ
ਜਿਵ ਲਾਏ
ਉਹ ਗੁਰੂ ਅੰਗਦ ਸਾਹਿਬ ਨਾਲ ਗੁਰੂ ਅਮਰਦਾਸ ਸਾਹਿਬ ਨਾਲ ਕਿੱਦਾਂ ਸਤਿਗੁਰ ਸੇਵਿਆ ਜਿੱਦਾਂ ਉਹਨਾਂ ਦੇ ਗੁਰੂ ਗੁਰੂ ਅੰਗਦ ਸਾਹਿਬ ਨਾਲ ਸੇਵਿਆ ਜਿੱਦਾਂ ਉਹਨਾਂ ਦੇ ਗੁਰੂ ਬਾਬੇ ਨਾਨਕ ਨਾਲ ਸੇਵਿਆ ਕਿੱਦਾਂ ਉਹ ਸਤਿਗੁਰ ਸੇਵਿਆ
ਇੱਕ ਆਖ ਆਖੇ ਸ਼ਬਦ ਪਾਖੇ ਅਰਦੇ ਪੁਰੰਗ ਦੇ ਮੇਰਾ ਇੱਕ ਆਖ ਆਖੇ ਸ਼ਬਦ ਪਾਖੇ ਅਰਦੇ ਪੁਰੰਗ ਦੇ ਦਿਨ
ਸਾਉਂਦੇ ਵਾਹੋ ਵਾਹੋ
ਉੱਚੇ
ਉੱਠਦੇ ਵੀ
ਵਾਹੋ ਕਰੇ
ਇਹ ਸਾਉਂਦੇ ਵਾਹੋ
ਵਾਹੋ ਉੱਚੇ ਉੱਠਦੇ ਵੀ ਵਾਹੋ ਕਰੇ
ਵਾਹਿਗੁਰੂ ਵਾਹਿਗੁਰੂ
अब मोहे नींद सुहावे, अब मोहे नींद सुहावे, मोहिन रूप देखा मीठी मीठी अब मोहे सहज समान कांता तू सौ से जड़ी कांता तू सौ से जड़ी ए अब मोहे अब मोहे नींद सुहावे मोहन रूप देखावे अब मोहे नींद सुहावे मोहन रूप देखावे सौंदे वाह वाह उठ दे विवाह करें
बोलो
वाहे गुरु जी का खालसा वाहे गुरु जी की फतेह वाहे गुरु जी का खालसा वाहे गुरु जी की फतेह वाहे गुरु जी
वाहिगुरु जी का खालसा वाहिगुरु जी की फतेह।